पंकज बंदन पाद सिमरों दुख निकंदन गुर अमरदास हृदय नित त्यावो हृदय श्री गुरु रामदास गुण गुरु अर्जन बिगनन के नासक बिगनन नासक हार गोविंद शुभ श्री हर राय नमो कर जोरी नमो श्री हर कृष्ण मनाउ बहु तेग बहादुर परम कृपाला वाहिगुरु श्री गुरु गोविंद तरो तरा पर पुन पुन शीस वाहिगुरु पुन पुन शीस बंदो बार बार जगदीसा एकंकार सतगुरु तेह प्रसाद सचोए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए
दोहरा जबे चंदो नंदन पयो गुर के सन्मुख आए रतन चंद सुबादो आए तिस पिछवाए
वाहिगुरु जी का खालसा वाहिगुरु जी की फतेह। तन तन गुरुदेव जिस संग हर जपे गुर कृपाल जब पए ता अवगुण सब छपे करण कारण कृपा निदान पतत पावन भगत वैसल सतगुरु श्री गुरु ग्रंथ साहिब सच्चे पातशाह दे पवित्र पावन चरण कमलां च इकत्र होई गुरु का खास रूप गुरु खालसा साध संगत संता दे पात्र हो नेता प्रति गुरु चरणा च इकत्र होके सतगुरु जी दा पवित्र इतिहास बहुत ही श्रद्धा भावना सत्कार सहित सरवण कर रहे। मेरी पीढ़ी के मालक छेवें पातशाह श्री गुरु हरगोबिंद साहिब जी महाराज जंग लड़ रहे ने और जंग धर्म युद्ध है। करमचंद रतन चंद और सूबा जलंधर अब्दुल खान ये सतगुरां दे उत्ते तिन्ने चढ़ के आए ने महाराज जी ते हमला कर रहे ने तीर चला के। सतगुरां ने अगों जवाबी तीर चलाउंदिआं करमचंद रतन चंद ते अब्दुल खान दे तिन्नां दे घोड़े मार दित्ते। इन्हां आख्या गुरु जी दा घोड़ा भी असीं जूंदा नहीं रहण देना। अनेकां तीर चलाए और अनेकां तीर सतगुरां दे घोड़े नूं जा बजे जिहदे नाल घोड़ा जख्मी होया। जदों मत्थे विच तीर वजे ते उस वक्त तों घोड़ा शरीर त्याग गया। ਸਤਿਗੁਰੂ ਜੀ ਵੀ ਪੈਰਾਂ ਤੇ ਆ ਗਏ, ਤਿੰਨੇ ਵੀ ਪੈਰਾਂ ਤੇ ਖੜੇ ਸਨ। ਕਰਮ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਲਾਗੇ ਆਇਆ ਤੇ ਸਤਿਗੁਰਾਂ ਨੂੰ ਵੰਗਾਰਿਆ ਕਿ ਹੁਣ ਸਮਾਂ ਹੈ ਕਿ ਤੁਸੀਂ ਆਪਣੇ ਪਿਤਾ ਦਾ ਬਦਲਾ ਸਾਡੇ ਕੋਲੋਂ ਲੈ ਸਕਦੇ ਹੋ, ਆਓ ਆ ਕੇ ਹਮਲਾ ਕਰੋ। ਤੋ ਕਰਮ ਚੰਦ ਉਸ ਵਕਤ ਅਬਦੁਲ ਖਾਨ ਦੇ ਸਾਹਮਣੇ ਆਪਣਾ ਆਪ ਵਿਖਾਉਣ ਵਾਸਤੇ ਹਮਲਾ ਕਰਕੇ ਸਤਿਗੁਰਾਂ ਦੇ ਨੇੜੇ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਕਰਮ ਚੰਦ ਆ ਕੇ ਹਮਲਾ ਕਰ ਰਿਹਾ। ਇਹਦਾ ਹੱਲਾ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਰੋਕਿਆ ਔਰ ਜਿਵੇਂ ਸਤਿਗੁਰਾਂ ਦੇ ਹੱਥੋਂ ਇਹ ਤਿੰਨੇ ਮਾਰੇ ਜਾ ਰਹੇ ਨੇ, ਉਹ ਸਾਰਾ ਪ੍ਰਸੰਗ ਅੱਜ ਦੀ ਕਥਾ ਵਿਚ ਆ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਜਬੇ ਚੰਦੋ ਨੰਦਨ ਪਇਓ, ਗੁਰ ਕੇ ਸਨਮੁਖ ਆਏ।
ਉਸ ਵੇਲੇ ਚੰਦੂ ਦਾ ਪੁੱਤਰ, ਚੰਦੂ ਦਾ ਲੜਕਾ ਕਰਮ ਚੰਦ ਬੜਾ ਖਿੱਝ ਕੇ ਬੜੇ ਰੋਹ ਵਿਚ ਆ ਕੇ ਬੀਰਸ ਵਿਚ ਆਇਆ ਹੋਇਆ, ਕ੍ਰੋਧ ਵਿਚ ਆਇਆ ਹੋਇਆ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਸਨਮੁਖ ਆਇਆ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਹੈ।
ਰਤਨ ਚੰਦ ਸੂਬਾ ਦਊ ਆਏ ਤਿਸ ਪਿਛਵਾਏ।
ਇਹਦੇ ਨਾਲ ਇਹਦੀ ਮਦਦ ਕਰਨ ਵਾਸਤੇ ਰਤਨ ਚੰਦ ਘੇਰੜ ਤੇ ਦੂਜਾ ਸੂਬਾ ਜਲੰਧਰ ਅਬਦੁਲ ਖਾਨ, ਇਹ ਦੋਵੇਂ ਕਰਮ ਚੰਦ ਦੀ ਮਦਦ ਕਰਨ ਵਾਸਤੇ ਦੇ ਨਾਲ ਨਾਲ ਪਿੱਛੇ ਚੱਲ ਕੇ ਆਏ ਹਨ।
ਜੋ ਪਈ ਖੜਗ ਉਬਾਰ ਗੁਰੂ ਪਰ ਆਇਓ।
ਇਹਨੇ ਆਪਣੀ ਤੇਗ ਹੱਥ ਵਿਚ ਫੜੀ ਹੋਈ ਆ ਕਰਮ ਚੰਦ ਨੇ, ਤੇ ਤੇਗ ਫੜ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਆਇਆ ਹੈ।
ਪਰ ਬਾਹੁਨ ਬਲ ਤਬੇ ਚਲਾਇਓ।
ਸਤਿਗੁਰਾਂ ਦੇ ਕੋਲ ਆ ਕੇ ਆਪਣੀਆਂ ਬਾਹਾਂ ਦਾ ਪੂਰਾ ਬਲ ਲਾ ਕੇ, ਆਪਣੀਆਂ ਬਾਹਾਂ ਦਾ ਪੂਰਾ ਜ਼ੋਰ ਜਿੰਨਾ ਤਾਣ ਇਹਦੀਆਂ ਬਾਹਾਂ ਵਿਚ ਸੀਗਾ ਉਨਾ ਤਾਣ ਉਨਾ ਜ਼ੋਰ ਲਾ ਕੇ ਨੇ ਆਪਣੀ ਤੇਗ ਛੇਵੇਂ ਪਾਤਸ਼ਾਹ ਵੱਲ ਚਲਾਈ ਹੈ।
ਸਿਰ ਪਰ ਆਵਤ ਵਾਰ ਨਿਹਾਰਾ।
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਇਹਦੀ ਤੇਗ ਦਾ ਵਾਰ ਆਉਂਦਾ ਵੇਖਿਆ ਵੀ ਇਹ ਸਿਰ ਤੇ ਵਾਰ ਕਰੇਗਾ, ਸੀਸ ਤੇ ਵਾਰ ਕਰੇਗਾ। ਇਹਦੀ ਤੇਗ ਦਾ ਵਾਰ ਮਹਾਰਾਜ ਜੀ ਨੇ ਸਿਰ ਤੇ ਆਉਂਦਿਆਂ ਵੇਖਿਆ ਹੈ।
ਸਤਿਗੁਰ ਟਾਲਾ ਤੁਰਤ ਸੰਭਾਰਾ।
ਇਹਦਾ ਵਾਰ ਰੋਕਣ ਵਾਸਤੇ ਔਰ ਇਹਦਾ ਵਾਰ ਨਿਸ਼ਫਲ ਕਰਨ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਢਾਲ ਸੰਭਾਲੀ ਹੈ। ਸਤਿਗੁਰਾਂ ਦੀ ਢਾਲ ਬੜੀ ਵਜਨ ਵਾਲੀ ਸੀ, ਭਾਰੀ ਢਾਲ ਸੀ, ਕਹਿੰਦੇ ਕਈ ਸੇਰ ਵਜਨ ਸੀ ਸਤਿਗੁਰਾਂ ਦੀ ਢਾਲ ਦਾ। ਉਹ ਢਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿਚ ਉੱਤੇ ਕਰਕੇ ਸੰਭਾਲੀ ਹੈ।
ਲਿਓ ਵਾਰ ਤੈ ਰੋਕਿਓ ਆਗਾ।
ਕਰਮ ਚੰਦ ਵੱਲੋਂ ਕੀਤਾ ਹੋਇਆ ਜਿਹੜਾ ਤੇਗ ਦਾ ਵਾਰ ਹੈ ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਢਾਲ ਦੇ ਉੱਤੇ ਰੋਕ ਲਿਆ। ਅੱਗੇ ਕਰਕੇ ਢਾਲ ਸਤਿਗੁਰਾਂ ਨੇ ਕਰਮ ਚੰਦ ਦਾ ਵਾਰ ਤੇਗ ਦਾ ਰੋਕਿਆ ਹੈ।
ਫੂਲਨ ਲਾਗ ਚਿਣਕ ਗਨ ਜਾਗਾ।
ਕਹਿੰਦੇ ਇਹਦੀ ਤੇਗ ਜਿਹੜੀ ਉਹ ਸਤਿਗੁਰਾਂ ਦੀ ਢਾਲ ਦੇ ਫੁੱਲਾਂ ਤੇ ਲੱਗੀ। ਜਿਹੜੇ ਢਾਲ ਦੇ ਅੱਗੇ ਫੁੱਲ ਲੱਗੇ ਹੁੰਦੇ ਨੇ, ਪੰਜ ਫੁੱਲ ਹੁੰਦੇ ਨੇ ਲੱਗੇ ਹੋਏ, ਉਹ ਜਿਹੜੇ ਫੁੱਲ ਸਨ ਢਾਲ ਦੇ ਉੱਤੇ ਲੱਗੇ ਹੋਏ ਉਹਦੇ ਤੇ ਇਹਦੀ ਤੇਗ ਵੱਜੀ। ਜਦੋਂ ਉਹਦੇ ਤੇ ਤੇਗ ਵੱਜੀ ਤੇ ਵਿਚੋਂ ਚਿੰਗਾਰੀਆਂ ਨਿਕਲੀਆਂ ਨੇ ਲੋਹੇ ਦੇ ਨਾਲ ਖੜਕ ਕੇ। ਜਦੋਂ ਲੋਹੇ ਤੇ ਲੋਹਾ ਵੱਜਦਾ ਵਿਚੋਂ ਅੱਗ ਨਿਕਲਦੀ ਹੈ। ਕਹਿੰਦੇ ਉਸ ਵਕਤ ਜਦੋਂ ਸਤਿਗੁਰਾਂ ਦੀ ਢਾਲ ਤੇ ਦੀ ਕਿਰਪਾਨ ਦਾ ਵਾਰ ਲੱਗਾ, ਸਤਿਗੁਰਾਂ ਢਾਲ ਤੇ ਰੋਕਿਆ, ਉਸ ਵਕਤ ਇਹਦੀ ਤੇਗ ਵਿਚੋਂ ਤੇ ਢਾਲ ਵਿਚੋਂ ਚਿੰਗਿਆੜੀਆਂ ਨਿਕਲੀਆਂ ਹਨ।
ਹੁਣ ਸਤਿਗੁਰ ਕੁਛ ਫਾਂਦਨ ਕਰਕੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਾਰ ਵੇਖਣ ਵਾਸਤੇ ਵੀ ਵੇਖਦੇ ਆ ਕਰਮ ਚੰਦ ਕਿਵੇਂ ਵਾਰ ਕਰਦਾ ਹੈ। ਤੋਂ ਸਤਿਗੁਰੁ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੈਂਤਰੇ ਤੇ ਘੁੰਮਣ ਲੱਗੇ ਹਨ।
ਵਾਮ ਹੱਥ ਤੇ ਬਲ ਸੰਭਰ ਕੇ
ਸਤਿਗੁਰੁ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਖੱਬੇ ਹੱਥ ਦਾ ਬਲ ਸੰਭਾਲਿਆ ਹੈ।
ਦੂਸਰ ਵਾਰ ਪ੍ਰਹਾਰਤ ਜਾਨਾ
ਸਤਿਗੁਰਾਂ ਨੇ ਵੇਖਿਆ ਵੀ ਹੁਣ ਕਰਮ ਚੰਦ ਦੂਜਾ ਵਾਰ ਕਰਨ ਲੱਗਾ। ਇੱਕ ਵਾਰ ਕਰ ਲਿਆ ਸਤਿਗੁਰਾਂ ਢਾਲ ਤੇ ਰੋਕ ਕੇ ਉਹ ਵਾਰ ਨਿਸ਼ਫਲ ਕਰ ਦਿੱਤਾ। ਉਸ ਵਕਤ ਕਰਮ ਚੰਦ ਨੇ ਬੜਾ ਖਿੱਜ ਕੇ ਫਿਰ ਦੂਸਰਾ ਵਾਰ ਕੀਤਾ। ਸਤਿਗੁਰਾਂ ਵੇਖਿਆ ਵੀ ਹੁਣ ਇਹ ਦੂਜਾ ਵਾਰ ਕਰਨ ਲੱਗਾ।
ਹਤੀ ਬਦਨ ਪਰ ਸਿਪਰ ਮਹਾਨਾ
ਹਾਲੇ ਵਾਰ ਕਰਨ ਹੀ ਲੱਗਾ ਸੀ ਕਰਮ ਚੰਦ ਕਿ ਸਤਿਗੁਰਾਂ ਨੇ ਇਹਦਾ ਵਾਰ ਕਰਨ ਤੋਂ ਪਹਿਲਾਂ ਪਹਿਲਾਂ ਕਰਮ ਚੰਦ ਦੇ ਵਾਰ ਕਰਨ ਤੋਂ ਪਹਿਲਾਂ ਜਿਹੜੀ ਢਾਲ ਮਹਾਰਾਜ ਜੀ ਨੇ ਹੱਥ ਚ ਫੜੀ ਸੀ ਨਾ, ਕਈ ਸੇਰ ਵਜਨ ਸੀ ਉਹ ਢਾਲ ਦਾ, ਜਿਹੜਾ ਉੱਤੇ ਫੁੱਲ ਲੱਗਾ ਸੀ ਇੱਕ ਇੱਕ ਫੁੱਲ ਹੀ, ਕਹਿੰਦੇ ਚਾਰ ਚਾਰ ਸੇਰ ਦਾ ਤਾਂ ਫੁੱਲ ਹੀ ਲੱਗਾ ਹੋਇਆ ਸੀ, ਹੁਣ ਢਾਲ ਕਿੰਨੀ ਵਜਨ ਵਾਲੀ ਹੋਵੇਗੀ। ਉਹ ਢਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਉਸ ਵਕਤ ਹੱਥ ਚ ਫੜੀ, ਬੜੇ ਜ਼ੋਰ ਨਾਲ ਮਹਾਰਾਜ ਜੀ ਨੇ ਉਹ ਢਾਲ ਕਰਮ ਚੰਦ ਦੇ ਮੂੰਹ ਤੇ ਮਾਰੀ ਹੈ। ਇਹਦੇ ਮੂੰਹ ਦੇ ਉੱਤੇ ਕਰਮ ਚੰਦ ਦੇ ਮਹਾਰਾਜ ਜੀ ਨੇ ਢਾਲ ਮਾਰੀ ਹੈ।
ਗਿਰਿਓ ਤਰਾ ਪਰ ਮੁਰਛਾ ਪਾਈ,
ਕਹਿੰਦੇ ਕਰਮ ਚੰਦ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਇਹਨੇ ਜ਼ੋਰ ਨਾਲ ਢਾਲ ਵੱਜੀ ਮੂੰਹ ਤੇ, ਕਹਿੰਦੇ ਮੂੰਹ ਦੇ ਦੰਦ ਟੁੱਟ ਗਏ ਕਰਮ ਚੰਦ ਦੇ, ਤੇ ਜ਼ੋਰ ਦਾ ਵਾਰ ਸੀ ਮਹਾਰਾਜ ਜੀ ਦੀ, ਢਾਲ ਦਾ ਵਾਰ ਰੋਕਣਾ ਕਿਹੜਾ ਸੌਖਾ ਸੀ। ਜਦੋਂ ਢਾਲ ਮਾਰੀ ਨਾਲੇ ਤਾਂ ਮੂੰਹ ਦੇ ਦੰਦ ਟੁੱਟ ਗਏ ਕਰਮ ਚੰਦ ਦੇ, ਨਾਲੇ ਬੇਹੋਸ਼ ਹੋ ਗਿਆ, ਮਰਿਆ ਤਾਂ ਨਹੀਂ ਪਰ ਬੇਹੋਸ਼ ਹੋ ਕੇ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਿਆ।
ਉਹ ਸਹਿ ਸਕੇ ਥਿਰੇ ਅਗਵਾਈ,
ਕਹਿੰਦੇ ਇਹੋ ਜਿਹਾ ਕਿਹੜਾ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਢਾਲ ਦੀ ਮਾਰ ਝੱਲ ਸਕੇ। ਏਡੇ ਵਜਨ ਵਾਲੀ ਢਾਲ ਫਿਰ ਜ਼ੋਰ ਨਾਲ ਮਾਰੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿਹਦੇ ਚ ਇੰਨੀ ਤਾਕਤ ਹੈ, ਕਿਹਦੇ ਚ ਇੰਨਾ ਤਾਣ ਹੈ ਜਿਹੜਾ ਸਤਿਗੁਰਾਂ ਦੇ ਵਾਰ ਨੂੰ ਝੱਲ ਸਕੇ।
ਰਤਨ ਚੰਦ ਦਿੜ ਦੂਜੀ ਔਰ,
ਜਦੋਂ ਕਰਮ ਚੰਦ ਡਿੱਗਾ ਤੇ ਉਹਦੇ ਨਾਲ ਹੀ ਦੂਜੇ ਪਾਸੇ ਰਤਨ ਚੰਦ ਘੇਰਣ ਖੜਾ ਸੀ। ਘੇਰਣ ਨੇ ਵੇਖਿਆ ਵੀ ਕਰਮ ਚੰਦ ਤਾਂ ਡਿੱਗ ਪਿਆ ਬੇਹੋਸ਼ ਹੋ ਕੇ, ਹੁਣ ਮੇਰੀ ਵਾਰੀ ਆ, ਮੈਂ ਅੱਗੇ ਹੋਵਾਂ। ਰਤਨ ਚੰਦ ਘੇਰਣ ਨੇ ਉਸ ਵੇਲੇ ਨਾਲ ਹੀ ਖੜਾ ਸੀ, ਦੂਜੇ ਪਾਸੇ ਉਹਨੇ ਵੇਖਿਆ।
ਖੜਗ ਉਬਾਰ ਆਏ ਕਰ ਜ਼ੋਰ,
ਬੜੇ ਜ਼ੋਰ ਨਾਲ ਬੜੇ ਤਾਣ ਨਾਲ ਬਲ ਲਾ ਕੇ ਰਤਨ ਚੰਦ ਘੇਰਣ ਨੇ ਆਪਣੀ ਕਿਰਪਾਨ ਸਤਿਗੁਰਾਂ ਵੱਲ ਲਿਆਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਿਰਪਾਨ ਦਾ ਤੇਗ ਦਾ ਵਾਰ ਕਰਨਾ ਚਾਹੁੰਦਾ ਹੈ।
ਨਟ ਜਿਮ ਫਾਂਦ ਧਿਆਨ ਚਲਾਇਓ,
ਜਿਵੇਂ ਨਟ ਬਾਜੀ ਪਾਉਂਦਾ ਨਾ, ਨਟ ਪੈਰ ਨਹੀਂ ਟਿਕਣ ਦਿੰਦਾ ਜ਼ਮੀਨ ਤੇ, ਇਦਾਂ ਨਟ ਦੇ ਸਮਾਨ ਬਾਜੀਆਂ ਪਾਉਂਦਾ ਹੋਇਆ ਬੜੀ ਛੇਤੀ ਨਾਲ ਪੈਂਤਰੇ ਤੇ ਨੱਚਦਾ ਹੋਇਆ ਰਤਨ ਚੰਦ ਘੇਰੜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਵਧਿਆ ਹੈ।
ਗੁਰ ਟਰ ਬਾਏ ਵਾਰ ਬਚਾਇਓ,
ਇਹਨੇ ਬੜੇ ਜ਼ੋਰ ਨਾਲ ਸਤਿਗੁਰਾਂ ਤੇ ਵਾਰ ਕੀਤਾ। ਜਦੋਂ ਇਹਨੇ ਵਾਰ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਖੱਬੇ ਪਾਸੇ ਨੂੰ ਹੋ ਗਏ। ਜਦੋਂ ਖੱਬੇ ਪਾਸੇ ਹੋ ਗਏ ਇਹਦਾ ਵਾਰ ਥੱਲੇ ਚਲਾ ਗਿਆ, ਇਹਦਾ ਵਾਰ ਮਹਾਰਾਜ ਜੀ ਦੇ ਉੱਤੇ ਕੀਤਾ ਹੋਇਆ ਨਿਸ਼ਫਲ ਚਲਾ ਗਿਆ।
ਉਪਰ ਕੋ ਉਚਰਤ ਪੁਨਿਆਵਾ,
ਉਪਰ ਨੂੰ ਉਛਲ ਕੇ ਦੂਜੀ ਵਾਰ ਵਾਰ ਕਰਨ ਵਾਸਤੇ ਤਿਆਰੀ ਕੀਤੀ ਰਤਨ ਚੰਦ ਨੇ। ਦੁਬਾਰਾ ਜਦੋਂ ਉਛਲ ਕੇ ਆਇਆ ਵਾਰ ਕਰਨ ਵਾਸਤੇ,
ਦੁਤੀਆ ਵਾਰ ਕੋ ਚਹਿਤ ਚਲਾਵਾ,
ਦੂਜਾ ਵਾਰ ਚਲਾਣਾ ਚਾਹੁੰਦਾ ਸੀ ਕਿ ਮੈਂ ਛੇਵੇਂ ਪਾਤਸ਼ਾਹ ਤੇ ਦੂਜਾ ਵਾਰ ਕਰਾਂ ਤੇ ਇਹਨਾਂ ਨੂੰ ਜ਼ਖਮੀ ਕਰਦੇ ਆ, ਇਹਨਾਂ ਨੂੰ ਮਾਰ ਮੁਕਾਵਾ, ਇਹੋ ਜੀ ਸੋਚ ਲੈ ਕੇ ਰਤਨ ਚੰਦ ਘੇਰੜ ਜਦੋਂ ਦੂਜਾ ਵਾਰ ਚਲਾਉਣ ਵਾਸਤੇ ਨੇੜੇ ਆਇਆ,
ਤਾਵਤ ਸ਼ੀਘਰ ਤਾਰ ਗੁਰ ਸਾਚਾ,
ਉਸ ਵਕਤ ਬੜੀ ਸ਼ੀਘਰਤਾਈ ਦੇ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾ ਦੂਜਾ ਵਾਰ ਕਰਨ ਤੋਂ ਪਹਿਲਾਂ ਪਹਿਲਾਂ
ਕਾਢ ਕਮਰ ਤੇ ਹੱਥਸ ਤਮਾਚਾ,
ਸਤਿਗੁਰਾਂ ਦੇ ਕਮਰ ਕੱਸੇ ਦੇ ਵਿੱਚ ਤਮੰਚਾ ਸੀ, ਤਮੰਚਾ ਕਹਿੰਦੇ ਨੇ ਛੋਟਾ ਪਿਸਤਲ, ਉਹ ਭਰਿਆ ਹੋਇਆ ਸੀ ਮਹਾਰਾਜ ਜੀ ਦੇ। ਜਦੋਂ ਇਹ ਦੂਜਾ ਵਾਰ ਕਰਨ ਲੱਗਾ ਨਾ, ਮਹਾਰਾਜ ਜੀ ਨੇ ਤਮੰਚਾ ਕੱਢ ਲਿਆ, ਤਮੰਚਾ ਕੱਢ ਕੇ ਮਹਾਰਾਜ ਜੀ ਨੇ ਢਿੱਡ ਚ ਗੋਲੀ ਮਾਰੀ ਹੈ, ਇਹਦੇ ਪੇਟ ਦੇ ਵਿੱਚ ਮਹਾਰਾਜ ਜੀ ਨੂੰ ਤਮੰਚਾ ਚਲਾ ਕੇ ਗੋਲੀ ਮਾਰੀ ਹੈ।
ਕਿਸੂ ਵਿਲਾਇਤ ਤੇ ਸਿੱਖ ਲਿਆਇਓ,
ਤਮੰਚਾ ਬੜਾ ਵਧੀਆ ਸੀ ਮਹਾਰਾਜ ਜੀ ਦਾ, ਕੋਈ ਵਿਲਾਇਤ ਤੋਂ ਦੂਜੇ ਦੇਸ਼ ਤੋਂ ਕੋਈ ਸਿੱਖ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਕੇ ਗਿਆ ਸੀ, ਬੜਾ ਕੀਮਤੀ ਤਮੰਚਾ ਸੀ, ਬੜੀ ਦੂਰ ਤੱਕ ਉਹ ਗੋਲੀ ਦੀ ਮਾਰ ਕਰਦਾ ਸੀ। ਕਹਿੰਦੇ ਵਲੈਤ ਤੋਂ ਕਿਸੇ ਸਿੱਖ ਨੇ ਲਿਆ ਕੇ ਦਿੱਤਾ ਸੀ।
ਬੱਚੇ ਠਾਂ ਕਿਉਂ ਹੂੰ ਜੈ ਨਰ ਖਾਇਓ,
ਜਿਹਦੇ ਜਾ ਕੇ ਉਹ ਤਮੰਚੇ ਚੋਂ ਗੋਲੀ ਵੱਜਦੀ ਸੀ ਉਹਦੇ ਜਾਨ ਨਹੀਂ ਸੀ ਬਚਦੀ, ਉਹਦੇ ਪ੍ਰਾਣ ਨਹੀਂ ਸੀ ਬਚਦੇ, ਕਿਵੇਂ ਬਚ ਸਕਦਾ ਸੀ ਉਹ ਤਮੰਚਾ ਇਹੋ ਜਿਹਾ ਕੀਮਤੀ ਸੀ।
ਰਤਨ ਚੰਦ ਕੇ ਲਾਗ ਛਾਤੀ,
ਜਦੋਂ ਮਹਾਰਾਜ ਜੀ ਨੇ ਗੋਲੀ ਮਾਰੀ ਪੇਟ ਚੋਂ ਨਿਕਲ ਕੇ ਗੋਲੀ ਦੀ ਛਾਤੀ ਚ ਜਾ ਵੱਜੀ ਹੈ, ਛਾਤੀ ਵਿਚ ਜਾ ਕੇ ਗੋਲੀ ਧਸ ਗਈ ਹੈ।
ਉਛਰਤ ਉਚੋ ਅਵਨ ਪਪਾਤੀ,
ਕਹਿੰਦੇ ਉਛੜ ਕੇ ਆਇਆ ਸੀ ਨਾ, ਪੈਰ ਉੱਪਰ ਨੂੰ ਕੀਤੇ ਸੀ, ਛਾਲ ਮਾਰ ਕੇ ਪੈਣ ਲੱਗਾ ਸੀ। ਮਹਾਰਾਜ ਜੀ ਨੇ ਥੋੜਾ ਜਿਹਾ ਥੱਲਿਓ ਹੋ ਕੇ ਤਮੰਚਾ ਚਲਾ ਦਿੱਤਾ, ਗੋਲੀ ਦਾਗ ਦਿੱਤੀ ਇਹਦੇ ਪੇਟ ਵਿਚ।
ਉਗਲਤ ਸ਼੍ਰੋਣਤ ਬਦਨ ਪਸਾਰੇ, ਪ੍ਰਾਣ ਗਏ ਨੈ ਹਾਏ ਉਚਾਰੇ।
ਉਛਲਦਾ ਦਾ ਕਹਿੰਦੇ ਜਦੋਂ ਉਛਲਿਆ ਨਾ ਜਮੀਨ ਤੋਂ ਤੇ ਖੂਨ ਦੀਆਂ ਧਰਾਵਾਂ ਇਹਦੇ ਸਰੀਰ ਵਿਚੋਂ ਬਾਹਰ ਨਿਕਲੀਆਂ, ਗੋਲੀ ਜਦੋਂ ਰਤਨ ਚੰਦ ਨੂੰ ਵੱਜੀ ਸਤਿਗੁਰਾਂ ਦੇ ਤਮੰਚੇ ਦੇ ਵਿਚੋਂ, ਉਸੇ ਵਕਤ ਰਤਨ ਚੰਦ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ ਔਰ ਇਹਦੇ ਪ੍ਰਾਣ ਨਿਕਲ ਗਏ। ਮੂੰਹ ਤੋਂ ਹਾਏ ਵੀ ਨਹੀਂ ਕਹਿਣ ਦਿੱਤਾ ਸਤਿਗੁਰਾਂ ਨੇ, ਇੰਨੀ ਫੁਰਤੀ ਨਾਲ ਗੋਲੀ ਚਲਾਈ, ਇੰਨੀ ਕਾਹਲੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਲੀ ਚਲਾਈ ਕਿ ਪਾਪੀ ਰਤਨ ਚੰਦ ਨੂੰ ਮੂੰਹ ਤੋਂ ਸੀ ਵੀ ਕਹਿਣ ਦਾ ਮੌਕਾ ਨਹੀਂ ਦਿੱਤਾ, ਇਹਨੂੰ ਹਾਏ ਵੀ ਨਹੀਂ ਕਹਿਣ ਦਿੱਤਾ, ਇੰਨੀ ਜ਼ੋਰ ਨਾਲ ਗੋਲੀ ਵੱਜੀ ਕਿ ਨਾਲ ਹੀ ਰਤਨ ਚੰਦ ਦੇ ਪ੍ਰਾਣ ਨਿਕਲ ਗਏ।
ਅਬਦੁਲ ਖਾਨ ਵਿਲੋਕਤ ਕ੍ਰੋਧਾ, ਜਾਣਿਓ ਹਿਰਦੇ ਗੁਰੂ ਬੜ ਜੋਧਾ।
ਲਾਗੇ ਅਬਦੁਲ ਖਾਨ ਖੜਾ ਸੀ, ਅਬਦੁਲ ਖਾਨ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਵੇਖਿਆ, ਕਹਿੰਦਾ ਇਹ ਤਾਂ ਬਾਕੀ ਬੜੇ ਯੋਧੇ ਨੇ, ਇਹ ਤਾਂ ਬੜੇ ਸੂਰਮੇ ਨੇ, ਪਹਿਲਾਂ ਕਰਮ ਚੰਦ ਨੂੰ ਬੇਹੋਸ਼ ਕਰਕੇ ਸੁੱਟ ਦਿੱਤਾ ਢਾਲ ਮਾਰ ਕੇ, ਹੁਣ ਰਤਨ ਚੰਦ ਨੂੰ ਵੀ ਮਾਰਦਿਆਂ ਦੇਰੀ ਨਹੀਂ ਲਾਈ। ਕਹਿੰਦੇ ਵੇਖਿਆ ਅਬਦੁਲ ਖਾਨ ਨੇ, ਉਹਨੇ ਜਾਣ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੜੇ ਵੱਡੇ ਯੋਧੇ ਹਨ।
ਫਾਂਦਤ ਲਲਕਾਰਤ ਮੁਖ ਬੋਲਾ,
ਆਪਣੇ ਪੈਰਾਂ ਦੇ ਉੱਤੇ ਚੱਲਦਾ ਹੋਇਆ ਅਬਦੁਲ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਵਧਿਆ, ਉਹਨੇ ਵੇਖਿਆ ਕਿ ਹੁਣ ਮੇਰੀ ਵਾਰੀ ਹੈ, ਨਾਲ ਦੇ ਦੋਵੇਂ ਸਾਥੀ ਤਾਂ ਮਾਰੇ ਗਏ ਨੇ, ਇੱਕ ਮਾਰਿਆ ਗਿਆ, ਇੱਕ ਬੇਹੋਸ਼ ਹੋਇਆ ਪਿਆ। ਤੋ ਅਬਦੁਲ ਖਾਨ ਨੇ ਉਸ ਵਕਤ ਅੱਗੇ ਹੋ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੰਗਾਰਿਆ ਤੇ ਲਲਕਾਰਦਾ ਬੋਲਿਆ,
ਖਰੇ ਰਹੋ ਨੈ ਕੀਜੇ ਓਲਾ,
ਠਹਿਰ ਜੋ ਗੁਰੂ ਜੀ, ਹੁਣ ਓਲਾ ਨਾ ਕਰਿਆ ਜੇ, ਕਿਸੇ ਪ੍ਰਕਾਰ ਦਾ ਆਸਰਾ ਨਾ ਤੱਕਿਆ ਜੇ, ਹੁਣ ਤੁਹਾਨੂੰ ਮੇਰੇ ਨਾਲ ਜੰਗ ਲੜਨਾ ਪੈਣਾ, ਹੁਣ ਤੁਹਾਨੂੰ ਮੇਰੇ ਨਾਲ ਦੋ ਹੱਥ ਕਰਨੇ ਪੈਣੇ ਨੇ, ਹੁਣ ਤੁਸੀਂ ਕਿਸੇ ਪ੍ਰਕਾਰ ਦਾ ਓਲਾ ਜਾਂ ਆਸਰਾ ਨਾ ਤੱਕੋ।
ਕਹੇ ਤਾਏ ਕੇ ਸਿਪਰ ਜੇ ਹਾਥ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨੂੰ ਇਹਨੇ ਕਿਹਾ ਨਾ ਸਤਿਗੁਰਾਂ ਨੂੰ, ਹੁਣ ਕੋਈ ਓਲਾ ਨਾ ਕਰਿਆ ਜੇ, ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥ ਵਿਚ ਜਿਹੜੀ ਢਾਲ ਹੈ,
ਪਾਏ ਸਿਕੰਦ ਸ਼ੀਗਰਤਾ ਸਾਥ,
ਮਹਾਰਾਜ ਜੀ ਨੇ ਉਹ ਢਾਲ ਆਪਣੇ ਮੋਢੇ ਤੇ ਪਾ ਲਈ। ਕਹਿੰਦੇ ਲੈ ਅਬਦੁਲ ਖਾਨ, ਅਸੀਂ ਢਾਲ ਦਾ ਆਸਰਾ ਵੀ ਨਹੀਂ ਲੈਂਦੇ, ਤੇਰੇ ਨਾਲ ਕੱਲੀ ਤੇਗ ਨਾਲ ਹੀ ਲੜਾਂਗੇ। ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਨੇ ਕਿਹਾ ਨਾ, ਹੁਣ ਓਲਾ ਨਾ ਕਰਿਆ ਜੇ, ਕਿਸੇ ਚੀਜ਼ ਦਾ ਆਸਰਾ ਨਾ ਲਿਆ ਜੇ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਢਾਲ ਮੋਢੇ ਤੇ ਪਾ ਲਈ, ਮੋਢੇ ਤੇ ਢਾਲ ਪਾ ਕੇ ਅਬਦੁਲ ਖਾਨ ਦੇ ਸਾਹਮਣੇ ਖਲੋਤੇ ਨੇ।
ਨਾਂਗੋ ਖੜਗ ਗਏ ਗੁਰ ਫਿਰੈ,
ਕੱਲਾ ਖੜਗ ਤੇਗਾ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਚ ਫੜਿਆ, ਨੰਗਾ ਤੇਗਾ ਹੈ ਜਿਹਦੀ ਧਾਰ ਬੜੀ ਤਿੱਖੀ ਹੈ, ਜਿਹਦੇ ਤੇ ਕਹਿੰਦੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਵਿਚ ਵੰਡੀ ਜਾਵੇ, ਵਾਲ ਨਾਲੋਂ ਵੀ ਬਰੀਕ ਧਾਰ ਹੈ।
ਕਿਤੇ ਉਤ ਦਾਵ ਤਾਂ ਕੋਬੇ ਕਰੇ,
ਮਹਾਰਾਜ ਜੀ ਕੱਲਾ ਤੇਗਾ ਲੈ ਕੇ ਜੂਝਣ ਲੱਗੇ, ਤੇਗਾ ਲੈ ਕੇ ਮਹਾਰਾਜ ਜੀ ਅਬਦੁਲ ਖਾਨ ਦਾ ਸਾਹਮਣਾ ਕਰਨ ਲੱਗੇ, ਢਾਲ ਮੋਢੇ ਤੇ ਪਾ ਲਈ ਹੈ। ਅਬਦੁਲ ਖਾਨ ਹੁਣ ਸਤਿਗੁਰੂ ਜੀ ਦੇ ਸਾਹਮਣੇ ਪੈਂਤਰੇ ਦੇ ਉੱਤੇ ਚੱਲਦਾ ਹੋਇਆ ਦਾ ਵਿਲੋਕਦਾ ਹੈ, ਦਾ ਤੱਕਦਾ ਕਿ ਕਿਹੜੇ ਵੇਲੇ ਸਤਿਗੁਰਾਂ ਦੇ ਉੱਤੇ ਵਾਰ ਕਰੇ।
ਉਨ ਗੋ ਮੂਤਰ ਕਰ ਫਿਰੰਤੇ,
ਉਹ ਮੂਤਰ ਦੇ ਸਮਾਨ, ਕਹਿੰਦੇ ਜਿਵੇਂ ਡਬਲਯੂ ਪਾਇਆ ਹੁੰਦਾ ਨਾ ਅੰਗਰੇਜ਼ੀ ਦਾ, ਉਹਦੇ ਮੁਤਾਬਕ ਕਹਿੰਦੇ ਆਪਣੇ ਪੈਰਾਂ ਦੇ ਉੱਤੇ ਫਾਂਦਦਾ, ਕਦੇ ਸੱਜੇ ਕਦੇ ਖੱਬੇ, ਕਦੇ ਸੱਜੇ ਕਦੇ ਖੱਬੇ, ਇਸ ਪ੍ਰਕਾਰ ਨਾਲ ਹੋ ਕੇ ਸਤਿਗੁਰਾਂ ਤੇ ਵਾਰ ਕਰਨਾ ਚਾਹੁੰਦਾ ਹੈ।
ਮੁਖ ਪਰਾ ਮੁਖ ਕਬ ਵਿਚਰੰਤੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਆ ਕੇ ਵਿਚਰਦਾ ਹੈ, ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਤੇਗ ਦਾ ਵਾਰ ਕਰਨਾ ਚਾਹੁੰਦਾ ਹੈ।
ਪਟੇ ਬਾਜ ਵਿਦਿਆ ਅਭਿਆਸ,
ਬੜਾ ਪਟੇ ਬਾਜ ਸੀ, ਪਟੇ ਬਾਜੀ ਦੀ ਵਿਦਿਆ ਦਾ ਬੜਾ ਅਭਿਆਸ ਕੀਤਾ ਸੀ ਅਬਦੁਲ ਖਾਨ ਨੇ, ਬੜਾ ਸੂਰਮਾ, ਬੜੀ ਬਹਾਦਰੀ ਦੇ ਨਾਲ ਲੜਨਾ ਜਾਣਦਾ ਹੈ।
ਅਬਦੁਲ ਖਾਨ ਬੋ ਕਰਤੇ ਉਪਾਸ,
ਅਬਦੁਲ ਖਾਨ ਬੜੇ ਉਪਾਸ ਕਰਦਾ ਹੈ, ਬੜੇ ਉਪਾਸ ਅਭਿਆਸ ਕਰਦਾ ਹੈ, ਉਪਾ ਕਰਦਾ ਹੈ ਵਾਰ ਕਰਨ ਵਾਸਤੇ।
ਜਿਮ ਗੁਰ ਕਰਤ ਖਾਨ ਤਿਮ ਕਰੈ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਕਦੇ ਸੱਜੇ ਕਦੇ ਖੱਬੇ ਹੋ ਕੇ ਪੈਂਤਰੇ ਤੇ ਅਬਦੁਲ ਖਾਨ ਨੂੰ ਵੇਖ ਰਹੇ ਨੇ, ਉਹਦਾ ਵਾਰ ਵੇਖ ਰਹੇ ਨੇ ਵੀ ਵਾਰ ਕਰੇ ਤੇ ਇਹਦਾ ਵਾਰ ਰੋਕੀਏ, ਤੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਟੇਬਾਜੀ ਦੀ ਵਿਦਿਆ ਵਿਖਾਉਂਦੇ, ਉਸੇ ਤਰ੍ਹਾਂ ਅਬਦੁਲ ਖਾਨ ਵੀ ਅੱਗੋਂ ਉਸੇ ਤਰ੍ਹਾਂ ਆਪਣੀ ਵਿਦਿਆ ਦਾ ਪ੍ਰਦਰਸ਼ਨ ਕਰਦਾ ਹੈ ਜਿਹੜੀ ਇਹਨੇ ਸਿੱਖੀ ਹੋਈ ਹੈ ਤੇਗ ਚਲਾਉਣ ਦੀ ਵਿਦਿਆ।
ਖਾਨ ਕਰਤ ਜਿਮ ਗੁਰ ਤਿਮ ਫਿਰੈ,
ਜਿਵੇਂ ਸਤਿਗੁਰੂ ਜੀ ਕਰਦੇ ਨੇ ਉਦਾਂ ਖਾਨ ਕਰਦਾ, ਜਿਵੇਂ ਖਾਨ ਕਰਦਾ ਉਦਾਂ ਸਤਿਗੁਰੂ ਜੀ ਵੀ ਕਰਦੇ ਨੇ, ਜਿਹੜਾ ਵਾਰ ਖਾਨ ਕਰਦਾ ਸਤਿਗੁਰੂ ਜੀ ਵੀ ਉਸੇ ਤਰ੍ਹਾਂ ਦਾ ਵਾਰ ਕਰਕੇ ਵਿਖਾਉਂਦੇ ਨੇ। ਜਿਸ ਢੰਗ ਨਾਲ ਖਾਨ ਤੇਗ ਚਲਾਉਂਦਾ ਉਦਾਂ ਸਤਿਗੁਰੂ ਤੇਗ ਚਲਾਉਂਦੇ ਨੇ, ਤੇ ਜਿਵੇਂ ਸਤਿਗੁਰੂ ਜੀ ਤੇਗ ਚਲਾਉਂਦੇ ਨੇ ਉਸੇ ਢੰਗ ਨਾਲ ਅੱਗੋਂ ਖਾਨ ਵੀ ਤੇਗ ਚਲਾ ਕੇ ਵਿਖਾਉਂਦਾ ਹੈ। ਇਹ ਦੱਸਣ ਵਾਸਤੇ ਕਿ ਤੁਹਾਡੀ ਵਿਦਿਆ ਜਿੰਨੀ ਵਿਦਿਆ ਤੁਸੀਂ ਜਾਣਦੇ ਹੋ ਓਨੀ ਵਿਦਿਆ ਮੈਂ ਵੀ ਜਾਣਦਾ ਹਾਂ। ਕਹਿੰਦੇ ਇਸ ਢੰਗ ਦੇ ਨਾਲ ਅਬਦੁਲ ਖਾਨ ਇੱਕ ਆਪਣੀ ਵਿਦਿਆ ਵਿਖਾਉਂਦਾ ਔਰ ਸਤਿਗੁਰੂ ਜੀ ਆਪਣੀ ਸ਼ਸਤਰ ਵਿਦਿਆ ਦੀ ਵਿਦਿਆ ਵਿਖਾਉਂਦੇ ਨੇ।
ਦੋ ਚਹਿਤ ਹੈ ਵਾਰ ਚਲਾਇਓ,
ਦੋਵੇਂ ਵਾਰ ਕਰਨਾ ਚਾਹੁੰਦੇ, ਸਤਿਗੁਰੂ ਵੀ ਵਾਰ ਕਰਨਾ ਚਾਹੁੰਦੇ ਨੇ ਤੇ ਅੱਗੋਂ ਅਬਦੁਲ ਖਾਨ ਵੀ ਸਤਿਗੁਰਾਂ ਤੇ ਵਾਰ ਕਰਨਾ ਚਾਹੁੰਦਾ ਹੈ।
ਜੈ ਹੋਵਨ ਦੋਨੋ ਮਨ ਪਾਇਓ,
ਦੋਵਾਂ ਦੇ ਮਨਾਂ ਵਿੱਚ ਇੱਛਾ ਹੈ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੀ। ਸਤਿਗੁਰੂ ਵੀ ਜੰਗ ਜਿੱਤਣਾ ਚਾਹੁੰਦੇ ਨੇ ਅਬਦੁਲ ਖਾਨ ਨੂੰ ਮਾਰ ਕੇ, ਤੇ ਅਬਦੁਲ ਖਾਨ ਸਤਿਗੁਰੂ ਜੀ ਤੇ ਵਾਰ ਕਰਕੇ ਜੰਗ ਜਿੱਤਣਾ ਚਾਹੁੰਦਾ, ਦੋਵੇਂ ਜੰਗ ਜਿੱਤਣ ਦੀ ਇੱਛਾ ਰੱਖਦੇ ਨੇ, ਦੋਵਾਂ ਦਲਾਂ ਦੇ ਸੈਨਾਪਤੀ ਨੇ, ਇਧਰ ਸਤਿਗੁਰੂ ਆਪਣੀ ਫੌਜ ਦੇ ਸੈਨਾਪਤੀ ਨੇ ਮਾਲਕ ਨੇ, ਉਧਰ ਅਬਦੁਲ ਖਾਨ ਆਪਣੀ ਸੈਨਾ ਦਾ ਮੁਖੀ ਸੈਨਾਪਤੀ ਹੈ, ਦੋਵੇਂ ਜੰਗ ਦੇ ਮੈਦਾਨ ਦੇ ਵਿੱਚ ਜਿੱਤਣਾ ਚਾਹੁੰਦੇ ਨੇ, ਦੋਵੇਂ ਜਿੱਤ ਦੀ ਇੱਛਾ ਰੱਖ ਕੇ ਬੈਠੇ ਨੇ।
ਸੈਨਾ ਦੋਨੋ ਕੇ ਮੁਖ ਅਹੈ,
ਦੋਵਾਂ ਪਾਸੇ ਸੈਨਾ ਦੇ ਦੋਵੇਂ ਮੁਖੀਏ ਨੇ, ਸਤਿਗੁਰੂ ਜੀ ਆਪਣੀ ਫੌਜ ਦੇ ਮੁਖੀ ਨੇ ਸਿੱਖਾਂ ਦੇ, ਔਰ ਅਬਦੁਲ ਖਾਨ ਸੂਬਾ ਜਲੰਧਰ ਆਪਣੀ ਫੌਜ ਦਾ ਮੁਖੀ ਆ, ਦੋਵਾਂ ਪਾਸੇ ਦੋਵਾਂ ਸੈਨਾ ਦੇ ਮੁਖੀ ਹਨ।
ਦੋਨੋ ਦਾਵ ਖੜਗ ਨਿਰਬਹਿ,
ਦੋਵੇਂ ਦਾ ਤੱਕਦੇ ਨੇ ਖੜਗ ਦਾ, ਦੋਵੇਂ ਦਾ ਤੱਕ ਕੇ ਖੜਗ ਦਾ ਵਾਰ ਕਰਨਾ ਚਾਹੁੰਦੇ ਨੇ, ਸੱਜੇ ਖੱਬੇ ਕਰਕੇ ਤੇਗ ਨੂੰ ਖੜਗ ਨੂੰ ਭਰਮਾਉਂਦੇ ਹਨ।
ਓਟ ਸਿਪਰ ਕੀ ਦੋਨੋ ਤਿਆਗੀ,
ਢਾਲਾਂ ਦੋਵਾਂ ਨੇ ਛੱਡੀਆਂ ਹੋਈਆਂ, ਮਹਾਰਾਜ ਜੀ ਨੇ ਵੀ ਢਾਲ ਮੋਢੇ ਤੇ ਪਾ ਲਈ ਹੈ, ਅਬਦੁਲ ਖਾਨ ਨੇ ਵੀ ਢਾਲ ਮੋਢੇ ਤੇ ਪਾ ਲਈ, ਕਹਿੰਦਾ ਜੇ ਤੁਸੀਂ ਕੱਲੀ ਤੇਗ ਨਾਲ ਲੜੋਗੇ ਤੇ ਮੈਂ ਵੀ ਕੱਲੀ ਤੇਗ ਨਾਲ ਲੜਾਂਗਾ, ਮੈਂ ਵੀ ਹੱਥ ਚ ਢਾਲ ਨਹੀਂ ਫੜਦਾ। ਦੋਵਾਂ ਨੇ ਢਾਲਾਂ ਵੀ ਛੱਡ ਦਿੱਤੀਆਂ ਨੇ।
ਦੋਨੋ ਵੀਰ ਵੀਰ ਰਸ ਪਾਗੀ,
ਦੋਵੇਂ ਵੀਰ ਯੋਧੇ ਵੀਰ ਰਸ ਦੇ ਵਿੱਚ ਭਿੱਜੇ ਹੋਏ ਨੇ, ਸਤਿਗੁਰੂ ਜੀ ਦੇ ਨੇਤਰ ਵੀ ਲਾਲ ਸੁਰਖ ਹੋਏ ਹੋਏ, ਭੌਹਾਂ ਚੜੀਆਂ ਹੋਈਆਂ, ਵੀਰ ਰਸ ਵਿੱਚ ਆਏ ਹੋਏ। ਉਧਰ ਅਬਦੁਲ ਖਾਨ ਵੀ ਕਚੀਚੀਆਂ ਵੱਟਦਾ ਸੀ, ਇਹਦੀਆਂ ਵੀ ਅੱਖਾਂ ਲਾਲ ਸੁਰਖ ਨੇ, ਚਿਹਰਾ ਲਾਲ ਸੁਰਖ ਹੈ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਤੇ ਵਾਰ ਕਰਨਾ ਚਾਹੁੰਦਾ, ਦੋਵੇਂ ਵੀਰ ਰਸ ਦੇ ਵਿੱਚ ਭਿੱਜੇ ਹੋਏ ਹਨ।
ਦੋਨੋ ਸ਼ਸਤਰਨ ਵਿਦਿਆ ਕਰਤਾ,
ਦੋਵੇਂ ਸ਼ਸਤਰ ਵਿਦਿਆ ਦੇ ਕਰਤਾ ਨੇ, ਦੋਵਾਂ ਨੂੰ ਸ਼ਸਤਰ ਚਲਾਉਣ ਦੀ ਵਿਦਿਆ ਆਉਂਦੀ ਹੈ, ਦੋਵੇਂ ਜਾਣਦੇ ਨੇ ਕਿ ਸ਼ਸਤਰ ਕਿਵੇਂ ਚਲਾਈਦੇ ਨੇ, ਸ਼ਸਤਰ ਰੱਖਣਾ ਵੱਖਰੀ ਗੱਲ ਹੈ ਤੇ ਸ਼ਸਤਰ ਰੱਖ ਕੇ ਉਹਨੂੰ ਚਲਾਉਣਾ ਇਹ ਵੱਖਰੀ ਗੱਲ ਹੈ। ਬਹੁਤਿਆਂ ਸ਼ਸਤਰ ਰੱਖੇ ਹੁੰਦੇ ਨੇ ਪਰ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ, ਪਰ ਕਹਿੰਦੇ ਇੱਥੇ ਦੋਵੇਂ ਸ਼ਸਤਰ ਧਾਰੀ ਵੀ ਨੇ ਤੇ ਸ਼ਸਤਰ ਚਲਾਉਣੇ ਵੀ ਜਾਣਦੇ ਨੇ ਕਿ ਤੇਗ ਦਾ ਵਾਰ ਕਿਵੇਂ ਕਰੀਦਾ, ਕਿਵੇਂ ਵਾਰ ਰੋਕਣਾ, ਕਿਵੇਂ ਵਾਰ ਕਰਨਾ, ਇੱਦਾਂ ਦੋਵੇਂ ਤੇਗ ਚਲਾਉਣੀ ਚੰਗੀ ਤਰ੍ਹਾਂ ਜਾਣਦੇ ਹਨ।
ਲੜਨ ਹਟਨ ਕੇ ਦੋਨੋ ਪਰਤਾ,
ਅੱਗੇ ਹੋ ਕੇ ਲੜਨਾ ਤੇ ਇੱਕਦਮ ਪਿੱਛੇ ਪੈਂਤਰੇ ਤੇ ਹਟ ਜਾਣਾ, ਦੋਵੇਂ ਪਰਤਾ ਨੇ, ਕਹਿੰਦੇ ਦੋਵੇਂ ਮਾਲਕ ਹਨ।
ਦੋਨੋ ਬੰਕੇ ਵੀਰ ਜੁਝਾਰੇ,
ਦੋਵੇਂ ਬੰਕੇ ਵੀਰ ਜੁਝਾਰੇ ਨੇ, ਦੋਵੇਂ ਸੂਰਮੇ ਨੇ, ਦੋਵਾਂ ਦੇ ਬੜੇ ਉੱਚੇ ਲੰਮੇ ਕੱਦ, ਪਠਾਨ ਵੀ ਬੜਾ ਲੰਮਾ ਸੀ, ਸਤਿਗੁਰੂ ਛੇਵੇਂ ਪਾਤਸ਼ਾਹ ਵੀ 7.5 ਫੁੱਟ ਉੱਚੇ ਸਨ, ਪਰ ਉਹ ਜਿਹੜਾ ਅਬਦੁਲ ਹੈ ਪਠਾਨ ਹੈ ਉਹ ਵੀ ਬੜਾ ਉੱਚਾ ਲੰਮਾ, ਉਹਦਾ ਵੀ ਸਰੀਰ ਕੱਦ ਕਾਠੀ ਬੜੀ ਬਲੀ ਹੈ, ਉਹਦੇ ਸਰੀਰ ਵਿੱਚ ਵੀ ਚੰਗਾ ਬਲ ਭਰਿਆ ਹੋਇਆ ਹੈ।
ਦੋਨੋ ਅਰੇ ਮਰਨ ਕੈ ਮਾਰੇ,
ਦੋਵੇਂ ਅੜ ਕੇ ਮਰਨਾ ਜਾਂ ਮਾਰਨਾ ਜਾਣਦੇ ਨੇ, ਮਰਨ ਲਈ ਵੀ ਤਿਆਰ ਨੇ ਤੇ ਮਾਰਨ ਲਈ ਵੀ ਤਿਆਰ ਹਨ।
ਦੋਨੋ ਕੇ ਬੋ ਪਾ ਉਤਸਾਹੂ,
ਦੋਵਾਂ ਦੇ ਮਨਾਂ ਚ ਬੜਾ ਉਤਸ਼ਾਹ ਹੈ। ਸਤਿਗੁਰੂ ਜੀ ਦੇ ਹਿਰਦੇ ਚ ਤਾਂ ਉਤਸ਼ਾਹ ਹੈ ਹੀ, ਪਰ ਅਬਦੁਲ ਖਾਨ ਦੇ ਮਨ ਚ ਵੀ ਬੜਾ ਉਤਸ਼ਾਹ ਹੈ ਲੜਨ ਵਾਸਤੇ, ਕਿਉਂਕਿ ਖਾਲਸਾ ਜੀ ਜਿਹੜਾ ਅਬਦੁਲ ਖਾਨ ਛੇਵੇਂ ਪਾਤਸ਼ਾਹ ਨਾਲ ਲੜਨ ਵਾਸਤੇ ਖੜਾ ਨਾ ਸਾਹਮਣੇ, ਉਹਦੀ ਵੀ ਪਤਾ ਨੀ ਕਿੰਨੇ ਜਨਮਾਂ ਦੀ ਤਪੱਸਿਆ ਹੋਣੀ, ਤਾਂ ਉਹਦੇ ਅੰਦਰ ਉਹ ਤਾਕਤ ਆਈ ਗੁਰੂ ਸਾਹਿਬ ਦੇ ਸਾਹਮਣੇ ਲੜਨ ਦੀ। ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਲੜਨ ਦੀ ਜ਼ਰੂਰਤ ਵੀ ਹਰ ਇੱਕ ਚ ਥੋੜੀ ਪੈਦਾ ਹੁੰਦੀ ਹੈ। ਉਹਨੇ ਵੀ ਕੋਈ ਤਪੱਸਿਆ ਸਾਧਨਾ ਕੀਤੀ ਹੋਣੀ ਹੈ। ਜਿਹਦੀ ਮੌਤ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਹੱਥੋਂ ਹੋਣੀ ਹੈ, ਮੁਕਤ ਹੋ ਜਾਣਾ ਸਤਿਗੁਰਾਂ ਦੇ ਹੱਥੋਂ ਮਰ ਕੇ ਅਬਦੁਲ ਖਾਨ ਨੇ, ਉਹਦੀ ਵੀ ਤਪੱਸਿਆ ਸੀ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਉਹਦੀ ਵੀ ਨਾਲ ਨਾਲ ਉਪਮਾ ਕਰ ਰਹੇ ਨੇ, ਕਹਿੰਦੇ ਉਹ ਵੀ ਬੜਾ ਉਤਸ਼ਾਹ ਵਾਲਾ ਹੈ। ਸਤਿਗੁਰਾਂ ਦੇ ਹਿਰਦੇ ਵਿੱਚ ਵੀ ਉਤਸ਼ਾਹ ਹੈ ਲੜਨ ਦਾ, ਪਰ ਅਬਦੁਲ ਖਾਨ ਦਾ ਹਿਰਦਾ ਵੀ ਬੜਾ ਉਤਸ਼ਾਹਿਤ ਹੈ।
ਦੋਨੋ ਅਰਣ ਬਰਣ ਰਨ ਮਾਹੂ,
ਦੋਵਾਂ ਦੇ ਚਿਹਰੇ ਲਾਲ ਸੁਰਖ ਹੋਏ ਹੋਏ ਨੇ ਤੇ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪੈਰ ਰੁਪ ਕੇ ਖੜੇ ਹੋਏ ਨੇ।
ਦੋਨੋ ਕਰੇ ਵਾਰ ਕੋ ਨਾਨਾ,
ਦੋਵੇਂ ਨਾਨਾ ਪ੍ਰਕਾਰ ਦੇ ਵਾਰ ਕਰਦੇ ਨੇ, ਕਈ ਪ੍ਰਕਾਰ ਦੇ ਵਾਰ ਹੁੰਦੇ ਨੇ, ਚੀਰ ਹੈ, ਹੂਲ ਹੈ, ਅਨੇਕ ਪ੍ਰਕਾਰ ਦੇ ਵਾਰ ਨੇ। ਕਹਿੰਦੇ ਮੋਢੇ ਵੱਲੋਂ ਵਾਰ ਕਰਨਾ ਜਾਂ ਥਰੜੇ ਪਾਸਿਓਂ ਵੱਖੀ ਵਾਲੇ ਪਾਸਿਓਂ ਵਾਰ ਕਰਨਾ, ਇੱਦਾਂ ਵਾਰਾਂ ਦੀਆਂ ਵੀ ਕਈ ਪ੍ਰਕਾਰ ਦੀਆਂ ਕਿਸਮਾਂ ਨੇ। ਇਸ ਪ੍ਰਕਾਰ ਨਾਲ ਦੋਵੇਂ ਵਾਰ ਕਰਦੇ ਹਨ।
ਦੋਨੋ ਧਰੇ ਆਵਨੋ ਜਾਣਾ,
ਦੋਹਾਂ ਨੇ ਵੇਖਿਆ ਹੋਇਆ ਸ਼ਸਤਰ ਧਾਰਨ ਕਰਕੇ ਦੋਵੇਂ ਆਵਣਾ ਜਾਣਾ ਸਮਝਦੇ ਨੇ। ਆਨੋ ਜਾਣਾ ਦਾ ਮਤਲਬ ਅੱਗੇ ਵਧਣਾ, ਇਕਦਮ ਫਿਰ ਪਿੱਛੇ ਹਟਣਾ, ਇਹ ਵੀ ਪੈਂਤਰੇ ਤੇ ਹੁੰਦਾ। ਵੇਖਿਆ ਵੀ ਜੇ ਦੂਜਾ ਭਾਰੀ ਹੋਣ ਲੱਗਾ ਤੇ ਇਕਦਮ ਪਿੱਛੇ ਹਟ ਜਾਣਾ, ਤੇ ਜੇ ਹੌਲਾ ਹੋ ਰਿਹਾ ਦੂਜਾ ਤੇ ਅੱਗੇ ਵੱਧ ਜਾਣਾ। ਅੱਗੇ ਵਧਣਾ ਤੇ ਵੱਧ ਕੇ ਫਿਰ ਪਿੱਛੇ ਹਟਣਾ, ਇਹ ਦੋਵੇਂ ਜਾਣਦੇ ਹਨ।
ਗੁਰ ਕੇ ਰਣ ਲੱਖ ਸੁਰ ਸਮੁਦਾਏ,
ਸਤਿਗੁਰਾਂ ਦਾ ਜੰਗ ਵੇਖਣ ਵਾਸਤੇ ਕਿ ਸਤਿਗੁਰੂ ਜੀ ਜੰਗ ਲੜਨ ਲੱਗੇ ਨੇ, ਗੁਰੂ ਹਰਗੋਬਿੰਦ ਸਾਹਿਬ ਅਬਦੁਲ ਖਾਨ ਨਾਲ ਜੰਗ ਲੜਨ ਲੱਗੇ ਨੇ, ਇਹ ਜਾਣ ਕੇ ਖਾਲਸਾ ਜੀ ਜਿਹੜੇ ਦੇਵਤੇ ਨੇ ਉਹ ਵੀ ਆਕਾਸ਼ ਮੰਡਲ ਵਿੱਚ ਉਤਰ ਆਏ ਹਨ। ਦੇਵਤੇ ਵੀ ਉਤਰ ਆਏ ਨੇ ਸਤਿਗੁਰਾਂ ਦਾ ਜੰਗ ਵੇਖਣ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਦਾ ਯੁੱਧ ਵੇਖਣ ਵਾਸਤੇ ਦੇਵਤੇ ਵੀ ਉਤਰ ਆਏ ਹਨ।
ਉਤਲਾਵਤ ਅਵਲੋਕਨ ਆਏ,
ਉਤਲਾ ਕੇ ਬੜੀ ਕਾਹਲੀ ਨਾਲ ਬ੍ਰਹਮਾ ਜੀ ਬ੍ਰਹਮਪੁਰੀ ਤੋਂ, ਸ਼ਿਵਪੁਰੀ ਤੋਂ ਸ਼ਿਵ ਜੀ ਭਗਵਾਨ, ਹੋਰ ਵੀ ਬੜੇ ਬੜੇ ਦੇਵੀ ਦੇਵਤੇ ਆਕਾਸ਼ ਦੇ ਵਿੱਚ ਆਣ ਉਤਰੇ ਨੇ ਵੇਖਣ ਵਾਸਤੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਵੇਂ ਜੰਗ ਲੜ ਰਹੇ ਨੇ। ਹੈਣ ਪਰਮੇਸ਼ਰ, ਪਰਮੇਸ਼ਰ ਕਿਵੇਂ ਜੰਗ ਲੜ ਰਿਹਾ, ਪਰਮੇਸ਼ਰ ਕਿਵੇਂ ਯੁੱਧ ਲੜ ਰਿਹਾ। ਕਹਿੰਦੇ ਇਹ ਵੇਖਣ ਵਾਸਤੇ ਦੇਵਤੇ ਉਤਾਵਲੇ ਹੋ ਕੇ ਆਕਾਸ਼ ਮੰਡਲ ਵਿਚ ਉਤਰ ਆਏ ਹਨ।
ਹੇਰੇ ਗਗਨ ਮੈਂ ਹੇਰਤ ਜੁਦਾ,
ਆਕਾਸ਼ ਵਿਚ ਖਲੋਤੇ ਯੁੱਧ ਵੇਖਣ ਲੱਗੇ ਨੇ, ਧਰਮ ਯੁੱਧ ਹੁੰਦਾ ਵੇਖਣ ਲੱਗੇ ਨੇ, ਸਤਿਗੁਰਾਂ ਵੱਲ ਵੇਖ ਰਹੇ ਨੇ।
ਦੋਨੋ ਵੀਰ ਭਰੇ ਔਰ ਕ੍ਰੋਧਾ,
ਦੋਵੇਂ ਵੀਰ ਕ੍ਰੋਧ ਚ ਭਰੇ ਹੋਏ। ਗੁਰੂ ਹਰਗੋਬਿੰਦ ਸਾਹਿਬ ਵੀ ਰਸ ਦੇ ਵਿਚ ਲਾਲ ਸੁਰਖ ਹੋਏ, ਉਧਰ ਅਬਦੁਲ ਖਾਨ ਵੀ ਰਸ ਨਾਲ ਭੌਹਾਂ ਚੜਾ ਰਿਹਾ।
ਬਬਹੁ ਖਾਨ ਗੋਰੀ ਉਪਰ ਆਵੇ,
ਸਾਡੇ ਖਾਨ ਪੈਂਤਰੇ ਤੇ ਵੱਧ ਕੇ ਗੁਰੂ ਹਰਗੋਬਿੰਦ ਸਾਹਿਬ ਵੱਲ ਚੜ ਕੇ ਆਉਂਦਾ ਹੈ।
ਬਬਹੁ ਖਾਨ ਪਰ ਸ਼੍ਰੀ ਗੁਰ ਜਾਵੇ,
ਕਦੇ ਗੁਰੂ ਹਰਗੋਬਿੰਦ ਸਾਹਿਬ ਪੈਂਤਰੇ ਤੇ ਵੱਧ ਕੇ ਖਾਨ ਵੱਲ ਵੱਧ ਕੇ ਆਉਂਦੇ, ਕਦੇ ਖਾਨ ਸਤਿਗੁਰਾਂ ਵੱਲ ਵੱਧਦਾ ਤੇਗ ਫੜੀ ਹੋਈ ਆ, ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਵੱਧ ਕੇ ਖਾਨ ਤੇ ਆਉਂਦੇ ਹਨ।
ਕਬ ਬਾਵੇਂ ਨਿਕਸੇ ਕਬ ਦਾਏ,
ਔਰ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਜੇ ਪਾਸੇ ਨੂੰ ਨਿਕਲ ਜਾਂਦਾ, ਕਦੇ ਸਤਿਗੁਰੂ ਸੱਜੇ ਪਾਸੇ ਨਿਕਲ ਜਾਂਦੇ ਨੇ, ਕਦੇ ਖੱਬੇ ਪਾਸੇ ਨੂੰ ਨਿਕਲ ਜਾਂਦੇ ਨੇ, ਇੱਦਾਂ ਦਾ ਤੱਕਦੇ ਹਨ।
ਵਿਚਰਤ ਉਚਰਤ ਖੜ ਗਏ ਉਠਾਏ,
ਨੇਕਾਂ ਫੜੀਆਂ ਹੋਈਆਂ ਤੇ ਦੋਵੇਂ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਤੇ ਅਬਦੁਲ ਖਾਨ ਉਛਲ ਉਛਲ ਕੇ ਪੈਣਾ ਚਾਹੁੰਦੇ ਨੇ, ਉਛਲ ਰਹੇ ਨੇ ਪੈਰਾਂ ਦੇ ਉੱਤੇ, ਪੈਂਤਰੇ ਤੇ ਨੱਚ ਰਹੇ ਨੇ।
ਅਬਦੁਲ ਖਾਨ ਤਬ ਵਾਰ ਪ੍ਰਹਾਰਾ,
ਸਤਿਗੁਰਾਂ ਦਾ ਨੇਮ ਹੈ ਸਤਿਗੁਰੂ ਜੀ ਕਦੇ ਆਪ ਪਹਿਲਾਂ ਵਾਰ ਨਹੀਂ ਕਰਦੇ। ਅਬਦੁਲ ਖਾਨ ਨੇ ਉਸ ਵਕਤ ਦਾ ਤੱਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਪਹਿਲਾ ਵਾਰ ਕੀਤਾ ਹੈ।
ਖੜਗ ਅਗਰ ਕਰ ਗੁਰੂ ਸਹਾਰਾ,
ਇਹ ਵੀ ਤੇਗ ਦਾ ਕੀਤਾ ਹੋਇਆ ਵਾਰ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤੇਗ ਅੱਗੇ ਕੀਤੀ ਔਰ ਆਪਣੀ ਤੇਗ ਦੇ ਉੱਤੇ ਅਬਦੁਲ ਖਾਨ ਦੀ ਤੇਗ ਦਾ ਵਾਰ ਰੋਕਿਆ ਹੈ।
ਬਹੁਰ ਹਟਿਓ ਲੱਖ ਛੂਛੋ ਵਾਰ,
ਪਿੱਛੇ ਹਟ ਗਿਆ ਅਬਦੁਲ ਖਾਨ, ਇਹ ਵੇਖ ਕੇ ਵੀ ਮੇਰਾ ਵਾਰ ਖਾਲੀ ਚਲਾ ਗਿਆ। ਜਦੋਂ ਇਹਨੇ ਵਾਰ ਕੀਤਾ ਨਾ ਤੇ ਸਤਿਗੁਰਾਂ ਨੇ ਤੇਗ ਦੇ ਉੱਤੇ ਵਾਰ ਰੋਕ ਲਿਆ ਤੇ ਬਾਹਰ ਖਾਲੀ ਚਲਾ ਗਿਆ ਤੇ ਪਿੱਛੇ ਚਲਾ ਗਿਆ ਉਸ ਵੇਲੇ ਅਬਦੁਲ ਖਾਨ।
ਸਤਿਗੁਰ ਫਾਂਦਤ ਹਾਥੀਓ ਬਾਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਪੈਂਤਰੇ ਤੇ ਹੋਏ, ਕਿਉਂਕਿ ਵਾਰ ਦਾ ਜਵਾਬ ਵਾਰ ਚ ਹੀ ਦੇਣਾ ਸੀ ਨਾ। ਤੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੈਰਾਂ ਤੇ ਫਾਂਦਿਆ ਹੋਇਆ ਇਸ ਪ੍ਰਕਾਰ ਨਾਲ ਪੈਂਤਰੇ ਤੇ ਵਧਿਆ ਹੋਇਆ ਆਪਣਾ ਹੱਥ ਉਭਾਰਿਆ ਹੈ।
ਉੱਚੇ ਬੋਲ ਕਰੇ ਹੋ ਰੇ ਪਡਾਟਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਚੀ ਆਵਾਜ਼ ਚ ਬੋਲ ਕੇ ਦੁਸ਼ਮਣ ਨੂੰ ਤਾੜਿਆ ਹੈ।
ਤਕਿਓ ਤਰੇ ਕੋ ਜੰਗਨ ਕਾਟਨ,
ਮਹਾਰਾਜ ਜੀ ਨੇ ਮਾਨੋ ਖਾਨ ਦੀਆਂ ਜੰਗਾਂ ਕੱਟਣ ਲਈ ਉਹਦੀਆਂ ਲੱਤਾਂ ਵੱਲ ਵੇਖਿਆ, ਉਹਦੀਆਂ ਲੱਤਾਂ ਵੱਲ ਵੇਖ ਕੇ ਮਹਾਰਾਜ ਜੀ ਨੇ ਵਾਰ ਕਰਨਾ ਚਾਹਿਆ।
ਜਾਣਿਓ ਖਾਨ ਸੋ ਤਰੇ ਪ੍ਰਹਾਰੈ,
ਜਦੋਂ ਮਹਾਰਾਜ ਜੀ ਨੇ ਲੱਤਾਂ ਵੱਲ ਵੇਖਿਆ ਨਾ ਵੀ ਲੱਤਾਂ ਤੇ ਵਾਰ ਕਰਦੇ ਆ, ਮਾਨੋ ਉਹਦੀਆਂ ਲੱਤਾਂ ਵੱਢਣ ਵਾਸਤੇ ਵਾਰ ਕਰਨਾ ਚਾਹੁੰਦੇ ਸਨ। ਖਾਨ ਨੇ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀਆਂ ਲੱਤਾਂ ਤੇ ਵਾਰ ਕਰਨਗੇ।
ਵਾਰ ਬਚਾਵਨ ਹਿਤ ਸੰਭਾਰੈ,
ਸਤਿਗੁਰਾਂ ਦੇ ਵੱਲੋਂ ਕੀਤਾ ਹੋਇਆ ਵਾਰ ਉਹਨੂੰ ਸੰਭਾਲਣ ਵਾਸਤੇ।
ਜੰਗ ਦਿਸ਼ ਜਬ ਬਿਰਮਾਇਓ,
ਜਦੋਂ ਹੇਠਾਂ ਲੱਤਾਂ ਵਾਲੇ ਪਾਸੇ ਬਚਾਓ ਵਿਚ ਨਵਾਬ ਜਦੋਂ ਪਹੁੰਚ ਗਿਆ, ਭਾਵ ਜਦੋਂ ਥੱਲੇ ਤੱਕ ਗਿਆ ਹੈ ਵਾਰ ਰੋਕਣ ਵਾਸਤੇ।
ਕਰ ਬਲ ਕੋ ਗੁਰ ਖੜਗ ਚਲਾਇਓ,
ਸਤਿਗੁਰੂ ਜੀ ਨੇ ਬੜੇ ਬਲ ਦੇ ਨਾਲ ਵਾਰ ਕੀਤਾ ਹੈ।
ਕਰੇ ਬਚਾਵਤ ਮੂਰਖ ਰਹਿਓ,
ਇਹ ਥੱਲੇ ਆਪਣੀਆਂ ਲੱਤਾਂ ਹੀ ਬਚਾਉਂਦਾ ਰਹਿ ਗਿਆ। ਜਦੋਂ ਸਤਿਗੁਰਾਂ ਨੇ ਵਾਰ ਕੀਤਾ ਨਾ ਵੀ ਲੱਤਾਂ ਤੇ ਵਾਰ ਕਰਨ ਵਾਸਤੇ, ਇਹਨੇ ਸੋਚਿਆ ਵੀ ਲੱਤਾਂ ਤੇ ਵਾਰ ਕਰਨਗੇ, ਇਹ ਆਪਣੀਆਂ ਲੱਤਾਂ ਬਚਾਉਣ ਵਾਸਤੇ ਲੱਤਾਂ ਵਾਲੇ ਪਾਸੇ ਹੀ ਧਿਆਨ ਦੇ ਕੇ ਥੱਲੇ ਨੂੰ ਵੇਖਣ ਲੱਗ ਪਿਆ।
ਚੰਦਰ ਹਾਸ ਗਰੀਵਾ ਪਰ ਬਹਿਓ,
ਪਰ ਮਹਾਰਾਜ ਜੀ ਨੇ ਵਿਖਾਇਆ ਲੱਤਾਂ ਵੱਲ ਤੇ ਵਾਰ ਸਤਿਗੁਰਾਂ ਨੇ ਦੀ ਧੋਣ ਤੇ ਕੀਤਾ ਹੈ।
ਤਤ ਛਿਨ ਧਰ ਤੇ ਸੀਸੇ ਉਤਾਰਾ, ਬਹੀ ਸਾਫ ਬੋਤੀ ਕਨ ਤਾਰਾ।
ਤਤ ਛਿਨ ਕਹਿੰਦੇ ਲੱਤਾਂ ਬਚਾਉਂਦਾ ਰਿਹਾ, ਸਤਿਗੁਰਾਂ ਦੀ ਤੇਗ ਦਾ ਵਾਰ ਹੋਇਆ ਸਿਰ ਤੇ, ਇਹਦੀ ਗਰਦਨ ਤੇ ਵਾਰ ਕੀਤਾ, ਇਹਦਾ ਸਿਰ ਦੁਆਣੇ ਵਰਗਾ ਲਾ ਕੇ ਸਤਿਗੁਰਾਂ ਨੇ ਜ਼ਮੀਨ ਤੇ ਸੁੱਟ ਦਿੱਤਾ। ਅਬਦੁਲ ਖਾਨ ਦਾ ਸਿਰ ਲਾ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜ਼ਮੀਨ ਤੇ ਸੁੱਟ ਦਿੱਤਾ।
ਚੱਕ ਪਰ ਬਾਸਨ ਕਰ ਜਿਮ ਤਿਆਰੂ,
ਕਹਿੰਦੇ ਏਦਾਂ ਇਹਦੇ ਸਿਰ ਦੇ ਉੱਤੇ ਤੇਗ ਦਾ ਵਾਰ ਚੱਲ ਪਿਆ, ਕਹਿੰਦੇ ਜਿਵੇਂ ਸਾਬਣ ਚ ਤਾਰ ਮਾਰੀਏ ਨਾ ਤੇ ਤਾਰ ਆਰ ਸਾਰ ਨਿਕਲ ਜਾਂਦੀ ਹੈ, ਜਿਵੇਂ ਸਾਬਣ ਦੇ ਵਿਚ ਤਾਰ ਤਿੱਖੀ ਵਿਚ ਨਿਕਲ ਜਾਂਦੀ ਹੈ, ਏਦਾਂ ਕਹਿੰਦੇ ਇਹਦਾ ਸਿਰ ਲਾਹ ਕੇ ਸੁੱਟਿਆ। ਜਿਵੇਂ ਚੱਕ, ਘੁਮਿਆਰ ਦੇ ਕੋਲ ਚੱਕ ਹੁੰਦਾ ਨਾ, ਤੇ ਚੱਕ ਤੇ ਜਦੋਂ ਮਿੱਟੀ ਦਾ ਘੜਾ ਬਣਾ ਲੈਂਦਾ ਜਾਂ ਕੋਈ ਹੋਰ ਬਰਤਨ ਬਣਾ ਲੈਂਦਾ, ਉਹ ਧਾਗੇ ਦੇ ਨਾਲ ਕੱਟ ਕੇ ਚੱਕ ਦੇ ਉੱਤੋਂ ਬਰਤਨ ਲਾਹ ਲੈਂਦਾ, ਏਦਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹਦਾ ਸਿਰ ਲਾਹ ਕੇ ਸੁੱਟਿਆ ਹੈ।
ਤੂਰਨ ਲੇਤ ਕੁਲਾਲੇ ਉਤਾਰੂ,
ਕਹਿੰਦੇ ਜਿਵੇਂ ਚੱਕ ਦੇ ਉੱਤੋਂ ਕੋਈ ਬਰਤਨ ਬਣਿਆ ਹੋਇਆ ਘੁਮਿਆਰ ਬੜੀ ਛੇਤੀ ਨਾਲ ਲਾਹ ਲੈਂਦਾ ਹੈ।
ਬਨ ਸਾਬਨ ਮੈਂ ਆ ਕੀ ਤਾਰੇ,
ਕਹਿੰਦੇ ਜਿਵੇਂ ਸਾਬਣ ਦੇ ਵਿੱਚ ਲੋਹੇ ਦੀ ਤਾਰ ਨਿਕਲ ਜਾਂਦੀ ਹੈ।
ਜਿਮ ਪ੍ਰਹਾਰ ਕਰ ਕੁਛ ਕੀ ਉਤਾਰੇ,
ਲੋਹੇ ਦੀ ਤਾਰ ਸਾਬਣ ਵਿੱਚ ਮਾਰੀਏ ਤੇ ਪਾਰ ਨਿਕਲ ਜਾਂਦੀ ਹੈ, ਜਾਂ ਲੋਹੇ ਦਾ ਸ਼ਸਤਰ ਸਾਬਣ ਤੇ ਚਲਾਈਏ ਤੇ ਸਾਬਣ ਕੱਟੀ ਜਾਂਦੀ ਹੈ।
ਸਾਖਾ ਮਨੋ ਪਾਕ ਫਲ ਰਹਿਓ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਕਿਸੇ ਫਲਦਾਰ ਦਰਖਤ ਦੀ ਟਾਹਣੀ ਨਾਲ ਫਲ ਲੱਗਾ ਹੋਇਆ ਸੀ ਪੱਕਾ, ਤੇ ਪੱਕਾ ਫਲ ਜਦੋਂ ਟਾਹਣੀ ਨਾਲ ਲੱਗਾ ਹੋਵੇ।
ਗਿਰਿਓ ਸਵੇਗ ਬਾਯੂ ਕੇ ਬਹਿਓ,
ਹਵਾ ਤੇਜ ਚੱਲ ਪਏ ਤੇ ਟੁੱਟ ਕੇ ਉਹ ਫਲ ਜ਼ਮੀਨ ਤੇ ਡਿੱਗ ਪੈਂਦਾ। ਜਿਹੜਾ ਪੱਕਾ ਹੋਵੇ ਨਾ ਫਲ ਟਾਹਣੀ ਨਾਲ, ਫਿਰ ਬਹੁਤਾ ਲੰਮਾ ਸਮਾਂ ਨਹੀਂ ਰਹਿੰਦਾ, ਹਵਾ ਚੱਲਦੀ ਹੈ ਤੇ ਉਹ ਫਲ ਟੁੱਟ ਕੇ ਜਿਵੇਂ ਜ਼ਮੀਨ ਤੇ ਡਿੱਗ ਪੈਂਦਾ।
تم سر گر گا عبدل خان لوچن پسرے رائے مان.
اسی طرح عبدل خان دا سر زمین تے وڈ کے کٹ کے ڈگ پیا ہے اور ایدیاں اکھاں تڈیاں دیاں تڈیاں رہ گئیاں نے. اکھاں کھلیاں جویں ویکھ رہا سی نا ستگراں وال اسی طرح اکھاں کھلیاں دیاں کھلیاں رہ گئیاں ہن.
منو گاج نے منڈپ ڈارا کہ پچال تے گریو منارا.
مانو اس طرح سر ڈگا مانو جویں کتے کسے اٹاری دے اتے گنبد بنیا ہوندا نا گنبد گول آکار دا او ڈگ پئی اچانک اتوں لے کے ڈگ پئی اتنا سر ڈگا. یا اس طرح کہہ لیے کہ جویں پچھال آندا تے کوئی لمبا وڈا منارا بنیا ہوئے تے پچھال نال تڑم دے کے ڈگ پیندا ادا عبدل خان زمین تے ڈگا. ہن سینپتی مریا او دے کر کے جنگ ہونا سی جے ہن مخی ماریا گیا تے فوج نے کنا کے لڑنا سی. آخرکار اینو مار کے گرو ہرگوبند صاحب نے جنگ فتح کر لیا ہے.
چیری آر گوبند شترو بلوکا.
گرو ہرگوبند صاحب چھویں پاتشاہ جی مہاراج جی نے دشمن مریا پیا ویکھیا ہے.
پر او پرتی پر پرانن پھوکا.
مہاراج جی نے ویکھیا کہ دشمن مریا پیا تے شریر چوں دے پران نکل چکے ہن. او دے شریر چوں سا نکل چکے نے پرانا تو خالی ہویا پیا ہے عبدل خان.
پاپر برت تم تم کرالا.
خالصہ جی انہیں نو ہنیرا ڈونگا ہو گیا کیونکہ کافی ہنیرا پی چکا سی جدو جنگ ہو رہا سی شام دا سما سی. کہندے ہنیرا ورت گیا انہیں نو بڑا پیانک ہنیرا ڈونگا ہنیرا ہو گیا.
مرتک خان ٹگ گور تے ستالا.
مرتک خان دی لاش او دی لوتھ او ستگرو سچے پاتشاہ جی دے کول پئی ہے.
پر او دشت ہم پر چڑھ آیو.
ستگرو سچے پاتشاہ نے ویکھیا وی اے دشت سی جڑا ساڈے تے چڑھ کے آیا سی.
ترک موڑ مت چت گر بھایو.
اے ترک مورخ مت والا اوتا ہی چت چ ہنکاریا ہویا ساڈے تے چڑھ کے آ گیا دے نال کوئی لینا نہیں سی دینا نہیں سی بنا کارن تو ساڈے ہتھوں مرن واسطے آ پہنچیا.
جے ست گر کی سدا آنند کیو جبے شری ہر گوبند.
سد گرو ہر گوبند صاحب سچے پاتشاہ جی مہاراج جی دی جے ہوئی. جے ست گر کی سدا آنند گرو ہر گوبند صاحب نے آخیا گرو گھر دی وجے ہوئی ہے گرو گھر دی جیت ہوئی ہے گرو گھر دی سدا ہی جیت ہے سدا ہی جیت ہے. اس کر کے آنند ہی آنند ورت گیا ہے. اے بچن گرو ہرگوبند صاحب نے کہے ہن.
کرم چند کو سدھتا بے آئی.
خالصہ جی جدو عبدل خان ماریا گیا رتن چند بھی ماریا گیا تے لاگے جڑا کرم چند بے ہوش پیا سی پہلے ٹال ماری سی نا یہ منہ تے ستگرا نے بے ہوش ہو گیا اینو سوچی آ گئی ہوش وچ آ گیا انہیں نو کرم چند.
جب گر گرا شرون سن پائی.
ست گرو جی بول رہے سن گرو گھر دی وجہ ہو گئی ہے ان ستگران دے بول کرم چند نے ہوش وچ آ کے سنے.
چتوت مرت نباب کی کئیت.
کہندے اس ویلے کرم چند چتبدا ہے کہ نواب دی موت کئی جا رہی ہے تے گرو جی کہہ رہے نے کہ نواب ماریا جا چکا ہے.
رتن چند کی سدھ نے لئیت.
رتن چند دا پتہ نہیں وہ کتھے گیا کیونکہ ہنیرا بھی پی چکا سی انہیں سنیا ہی ہے کیونکہ بےہوش پیا سی تھلے جدو ہوش آئی نا تے ہوش وچ آندیاں آندیاں سنیا کہ عبدل خان تا گرو صاحب نے مار دتا ہے پر رتن چند دا نہیں پتا بھی وہ کی بنیا وہ بارے نو حالے پتا نہیں سی بےہوش جو سی پہلا جدو رتن چند ماریا او دا حالے پتا نہیں بھی وہ ماریا گیا کہ جوندا ہے.
میں ٹگ پرے او آئے سکھ اس کے.
اور اس وقت کرم چند جدوں کول پیا ہویا سی نا کرم چند نے اس وقت دیکھیا ਕਿ ਕੁਝ ਸਿੱਖ ਨੇੜੇ ਆ ਗਏ ਹਨ।
ਹੇਰਤ ਹਤੇ ਸ਼ਤਰੂ ਲੱਖ ਰਿਸਕੇ।
ਚੰਦ ਨੇ ਵੇਖਿਆ ਵੀ ਜੇ ਸਿੱਖ ਨੇੜੇ ਆ ਗਏ, ਇਹਨਾਂ ਨੇ ਮੈਨੂੰ ਗੁਰੂ ਦਾ ਦੁਸ਼ਮਣ ਜਾਣ ਕੇ ਪਹਿਲਾਂ ਮਰੇ ਥੱਲੇ ਲੇਟੇ ਨੂੰ ਨਾ ਮਾਰ ਦੇਣ।
ਅਬ ਇਹ ਮਮ ਤੀਰ।
ਕਰਮ ਚੰਦ ਨੇ ਸੋਚਿਆ ਵੀ ਹਲੇ ਸਿੱਖ ਨਹੀਂ ਆਏ ਕੋਲ, ਗੁਰੂ ਹਰਗੋਬਿੰਦ ਸਾਹਿਬ ਕੱਲੇ ਹੀ ਖੜੇ ਨੇ, ਤੇ ਜੇ ਸਿੱਖ ਆ ਗਏ ਮੈਨੂੰ ਕੱਲੇ ਨੂੰ ਸਮਝ ਕੇ ਮਾਰ ਦੇਣਗੇ, ਹਾਲੇ ਤਾਂ ਗੁਰੂ ਜੀ ਕੱਲੇ ਖੜੇ ਹਨ।
ਲਰਤਰਿਓ ਬੋ ਸ਼ਰਮਤ ਸਰੀਰ।
ਨਾਲੇ ਗੁਰੂ ਜੀ ਨੂੰ ਲੜਦਿਆਂ ਬੜਾ ਚਿਰ ਹੋ ਗਿਆ, ਥੱਕ ਗਏ ਹੋਣਗੇ, ਹੁਣ ਮੇਰਾ ਕਿੰਨਾ ਕੁ ਮੁਕਾਬਲਾ ਕਰ ਲੈਣਗੇ। ਕਰਮਚੰਦ ਸੋਚ ਰਿਹਾ ਕਿ ਨਾਲੇ ਗੁਰੂ ਜੀ ਥੱਕ ਗਏ ਹੋਣਗੇ, ਇਹ ਤਾਂ ਕਾਫੀ ਸਮੇਂ ਦੇ ਲੜ ਰਹੇ ਨੇ, ਕਾਫੀ ਸਮੇਂ ਦੇ ਝਗੜ ਰਹੇ ਨੇ, ਇਹਨਾਂ ਦਾ ਸਰੀਰ ਥੱਕ ਗਿਆ ਹੋਵੇਗਾ।
ਉੱਠ ਮੈਂ ਹਤੋ ਮਾ ਜਸ ਪਾਉਂ।
ਤੇ ਮੈਂ ਹੁਣੇ ਉੱਠ ਕੇ ਇਹਨਾਂ ਨੂੰ ਮਾਰਦਿਆਂ ਤੇ ਮੇਰਾ ਬੜਾ ਜਸ ਹੋਵੇਗਾ, ਮੇਰੀ ਬੜੀ ਵਡਿਆਈ ਹੋਵੇਗੀ, ਲੋਕ ਬੜੀ ਵਡਿਆਈ ਕਰਨਗੇ ਕਿ ਜਿਹੜਾ ਗੁਰੂ ਅਬਦੁਲ ਖਾਨ ਕੋਲੋਂ ਨੀ ਮਾਰਿਆ ਗਿਆ ਉਹਨੂੰ ਕਰਮਚੰਦ ਨੇ ਮਾਰ ਦਿੱਤਾ। ਇਹ ਤਾਂ ਕਰਮਚੰਦ ਸੋਚ ਰਿਹਾ ਕਿ ਮੇਰਾ ਬੜਾ ਸੁਜਸ ਹੋਵੇਗਾ, ਮੇਰੀ ਬੜੀ ਵਡਿਆਈ ਹੋਵੇਗੀ ਜੇ ਮੈਂ ਇਹਨਾਂ ਨੂੰ ਮਾਰ ਦਿੱਤਾ।
ਸ਼ਾਹ ਸਮੀਪ ਸੋ ਜਾਏ ਸੁਣਾਓ।
ਫਿਰ ਮੈਂ ਬਾਦਸ਼ਾਹ ਸ਼ਾਹਜਹਾਨ ਕੋਲ ਜਾ ਕੇ ਆਪਣੀ ਵਡਿਆਈ ਸੁਣਾਵਾਂਗਾ, ਆਪਣੇ ਬਾਰੇ ਦੱਸਾਂਗਾ ਕਿ ਬਾਦਸ਼ਾਹ ਤੇਰੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਚ ਮੈਂ ਮਾਰਿਆ ਹੈ।
ਹਿਮ ਵਿਚਾਰ ਕਰ ਉੱਠ ਲਲਕਾਰਾ।
ਇਦਾਂ ਵਿਚਾਰ ਕਰਕੇ ਨਾ ਕਰਮਚੰਦ ਉੱਠ ਖਲੋਤਾ, ਸਤਿਗੁਰਾਂ ਦੇ ਸਾਹਮਣੇ ਮਹਾਰਾਜ ਜੀ ਲਾਗੇ ਖੜੇ ਸਨ ਕੁਝ ਦੂਰੀ ਤੇ, ਕੱਲੇ ਹੀ ਸੀ ਹਲੇ ਸਿੱਖ ਨਹੀਂ ਸੀ ਆਏ, ਅਬਦੁਲ ਖਾਨ ਨੂੰ ਮਾਰ ਕੇ ਸੁੱਟਿਆ ਹੀ ਸੀ, ਤੇ ਕਰਮਚੰਦ ਨੂੰ ਹੋਸ਼ ਆ ਗਈ, ਕਹਿੰਦਾ ਹੁਣ ਕੱਲੇ ਖੜੇ ਨੇ ਹੁਣੇ ਹੀ ਮਾਰਦੇ ਆ, ਤੇ ਚੰਗਾ ਜੇ ਸਿੱਖ ਆ ਗਏ ਫਿਰ ਮਾਰਨਾ ਔਖਾ ਹੋ ਜਾਣਾ। ਉਸ ਵਕਤ ਕਰਮਚੰਦ ਉੱਠਿਆ, ਉੱਠ ਕੇ ਇਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਲਕਾਰਿਆ।
ਠਾਂਡੋ ਰਹੋ ਨਵਾਬ ਤੈ ਮਾਰਾ।
ਸਤਿਗੁਰਾਂ ਨੂੰ ਲਲਕਾਰ ਕੇ ਬੋਲਿਆ, ਕਹਿੰਦਾ ਖੜੇ ਰਹੋ ਜੇ ਗੁਰੂ ਜੀ ਇੱਥੇ ਹੀ, ਤੁਸੀਂ ਨਵਾਬ ਨੂੰ ਵੀ ਮਾਰ ਦਿੱਤਾ, ਅਬਦੁਲ ਖਾਨ ਸੂਬੇ ਜਲੰਧਰ ਨੂੰ ਵੀ ਮਾਰ ਦਿੱਤਾ, ਖਲੋਤੇ ਰਹੋ ਹੁਣ ਇਸੇ ਜਗ੍ਹਾ ਤੇ।
ਨਿਜ ਕਰ ਤੂੰ ਤਨ ਕੋ ਫਲ ਲੀਜੈ।
ਜਿਹੜੇ ਕੰਮ ਤੁਸੀਂ ਕੀਤੇ ਨੇ ਨਾ, ਇਹਨਾਂ ਆਪਣੇ ਕੀਤੇ ਹੋਏ ਕੰਮਾਂ ਦਾ ਫਲ ਹੁਣੇ ਤੁਸੀਂ ਲਵੋ, ਮੈਂ ਹੁਣੇ ਤੁਹਾਨੂੰ ਤੁਹਾਡੇ ਕੀਤੇ ਕੰਮ ਦਾ ਫਲ ਦਿਆਂਗਾ।
ਜਮ ਸਥਾਨ ਕੋ ਦੇਖਣ ਕੀ ਜੈ।
ਮੈਂ ਤੁਹਾਨੂੰ ਜਮਪੁਰੀ ਭੇਜਾਂਗਾ, ਜਮ ਸਥਾਨ ਨੂੰ ਭੇਜਾਂਗਾ।
ਨੰਦਨ ਚੰਦੂ ਸੁਆਹੀ ਕੇਰਾ।
ਇਹਦਾ ਨੰਦਨ ਇਹਦਾ ਲੜਕਾ ਕਰਮਚੰਦ ਦਾ, ਚੰਦੂ ਦਾ ਲੜਕਾ ਕਰਮਚੰਦ।
ਮਹਾਕ੍ਰੋਧ ਤੇ ਸ਼੍ਰੀ ਗੁਰ ਹੇਰਾ।
ਸਵਾਹੀ ਇਹਨਾਂ ਦਾ ਗੋਤਰ ਸੀ, ਕਰਮਚੰਦ ਖੱਤਰੀਆਂ ਦਾ ਇੱਕ ਗੋਤਰ ਹੁੰਦਾ ਸਵਾਹੀ, ਚੰਦੂ ਉਹਦਾ ਲੜਕਾ ਹੈ, ਚੰਦੂ ਦਾ ਲੜਕਾ ਕਰਮਚੰਦ ਸਵਾਹੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵੰਗਾਰਨ ਲੱਗਾ ਨਾ, ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਰਸ ਵਿੱਚ ਆਏ ਦੇ ਵੱਲ ਵੇਖਿਆ।
ਅਬਲੋ ਜੀਵਤ ਹੈਰਣ ਮਾਈ।
ਮਹਾਰਾਜ ਜੀ ਕਹਿੰਦੇ ਹਲੇ ਜੂਨਾ ਤੂੰ ਮਰਿਆ ਨੀ, ਹਲੇ ਤੇਰੇ ਪ੍ਰਾਣ ਨੀ ਨਿਕਲੇ, ਢਾਲ ਦਾ ਵਾਰ ਤੇਰੇ ਮੂੰਹ ਤੇ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਵੀ ਲੀਲਾ ਵਰਤਾ ਰਹੇ ਨੇ। ਮਹਾਰਾਜ ਜੀ ਕਹਿੰਦੇ ਹਲੇ ਮਰਿਆ ਨੀ, ਤੂੰ ਜਿਉਂਦਾ ਹੈ।
ਨਿਜ ਸੰਗਨ ਸੰਗ ਗਮਨਿਓ ਨਾਈ।
ਤੇਰੇ ਸੰਗੀ ਤਾਂ ਟੁਰ ਗਏ ਨੇ, ਰਤਨ ਚੰਦ ਵੀ ਟੁਰ ਗਿਆ, ਅਬਦੁਲ ਖਾਨ ਵੀ ਟੁਰ ਗਿਆ, ਤੇ ਤੂੰ ਹਲੇ ਤੱਕ ਆਪਣੇ ਸੰਗੀਆਂ ਨਾਲ ਗਿਆ ਨੀ, ਆਪਣੇ ਸਾਥੀਆਂ ਨਾਲ ਨੀ ਗਿਆ।
ਤੋਹੇ ਉਡੀ ਕਤੋ ਹੋਏ ਅਗਾਰੀ।
ਆ ਜਾ ਸਾਡੇ ਕੋਲ, ਤੈਨੂੰ ਵੀ ਉਹਨਾਂ ਦੇ ਕੋਲ ਭੇਜ ਦੀਏ, ਕਿਉਂਕਿ ਅੱਗੇ ਖਲੋਤਾ ਤੇਰਾ ਭਰਾ ਰਤਨ ਚੰਦ ਵੀ ਤੈਨੂੰ ਉਡੀਕਦਾ ਹੋਣਾ, ਅਬਦੁਲ ਖਾਨ ਵੀ ਉਡੀਕਦਾ ਹੋਣਾ, ਚੱਲ ਆ ਜਾ ਸਾਡੇ ਲਾਗੇ, ਤੈਨੂੰ ਵੀ ਉਹਨਾਂ ਦੇ ਨਾਲ ਭੇਜ ਦੀਏ, ਉਹ ਤੈਨੂੰ ਉਡੀਕਦੇ ਹੋਣਗੇ।
ਕਿਮ ਬਿਲੰਬ ਤਿੰਨ ਪੀਛੇ ਤਾਰੀ।
ਕਿਉਂ ਦੇਰੀ ਲਾਈ ਆ ਤੂੰ ਉਹਨਾਂ ਦੇ ਪਿੱਛੇ, ਕਿਉਂ ਨੀ ਜਾਂਦਾ, ਕਿਉਂ ਦੇਰੀ ਲਾਈ ਆ, ਉਹ ਖੜੇ ਉਡੀਕਦੇ ਹੋਣੇ ਨੇ, ਕਿੰਨਾ ਕੁ ਚਿਰ ਉਡੀਕਣਗੇ, ਛੇਤੀ ਆ ਸਾਡੇ ਕੋਲ, ਅਸੀਂ ਤੈਨੂੰ ਨਾਲ ਹੀ ਭੇਜ ਦਈਏ ਉਹਨਾਂ ਦੇ।
ਨਿਕਟ ਆਓ ਤਿੰਨ ਸਾਥ ਮਿਲਾਵੇ।
ਆਜਾ ਕਰਮਚੰਦ ਤੈਨੂੰ ਉਹਨਾਂ ਦੇ ਨਾਲ ਮਿਲਾ ਕੇ ਭੇਜੀਏ।
ਬਹੁਰ ਇਕਾਕੀ ਜਮਪੁਰ ਜਾਵੇ।
ਤੇ ਨਹੀਂ ਤਾਂ ਫਿਰ ਤੁਸੀਂ ਇਕਾਂਕੀ ਇਕਾਂਕੀ ਕਹਿੰਦੇ, ਫਿਰ ਤੁਸੀਂ ਕੱਲੇ ਅੱਗੇ ਜਮਪੁਰੀ ਨੂੰ ਜਾਓਗੇ।
ਹਿਮ ਕਹਿਤੇ ਗੁਰੀ ਉੱਪਰ ਆਇਓ।
ਮਹਾਰਾਜ ਜੀ ਕਹਿੰਦੇ ਆ ਜਾ ਹੁਣੇ, ਤੈਨੂੰ ਭੇਜ ਦੀਏ ਨੀ ਤੇ ਬਾਅਦ ਚ ਤੈਨੂੰ ਕੱਲਾ ਜਾਣਾ ਪੈਣਾ, ਹੁਣ ਤਾਂ ਚੱਲ ਤੈਨੂੰ ਸਾਥ ਮਿਲ ਜਾਏਗਾ ਉਹਨਾਂ ਦੇ ਨਾਲ ਟੁਰ ਜਾਏਗਾ, ਜੇ ਉਹ ਪਹਿਲਾਂ ਟੁਰ ਗਏ ਤੇ ਤੂੰ ਬਾਅਦ ਵਿੱਚ ਗਿਆ ਤੇ ਫਿਰ ਤੈਨੂੰ ਸਾਥ ਨੀ ਮਿਲਣਾ, ਕੱਲਾ ਜਾਏਗਾ, ਆ ਜਾ ਤੈਨੂੰ ਹੁਣ ਨਾਲ ਹੀ ਭੇਜ ਦਈਏ, ਉਹਨਾਂ ਦੇ ਨਾਲ ਤੇਰਾ ਸਾਥ ਬਣ ਜਾਏਗਾ ਜਾਣ ਵਾਸਤੇ।
ਨਾਂਗੋ ਚੰਦਰ ਹਾਸ ਚਮਕਾਇਓ।
ਇਹਨੇ ਹੱਥ ਵਿੱਚ ਤੇਗ ਫੜੀ, ਸਤਿਗੁਰਾਂ ਵੱਲ ਆਇਆ,
ਨੰਗੀ ਤੇਗ ਹੱਥ ਵਿਚ ਚੰਦਰ ਹਾਂਸ ਤੇਗ ਨੂੰ ਕਹਿੰਦੇ ਨੇ, ਤੇਗ ਚਮਕਦੀ ਹੋਈ ਮਹਾਰਾਜ ਜੀ ਵੱਲ ਆਇਆ।
ਜਿਮ ਦੀਪਕ ਪਰ ਜਾਏ ਪਤੰਗ,
ਏਦਾਂ ਵੱਧ ਕੇ ਆਇਆ ਸਤਿਗੁਰਾਂ ਵੱਲ ਕਰਮ ਚੰਦ, ਜਿਵੇਂ ਦੀਵੇ ਵੱਲ ਪਤੰਗਾ ਵੱਧ ਕੇ ਆਉਂਦਾ। ਹੁਣ ਦੀਵੇ ਵੱਲ ਪਤੰਗਾ ਵੱਧ ਕੇ ਆਵੇ ਸੜੇਗਾ ਹੀ ਨਾ। ਹੁਣ ਦੀਵੇ ਦੀ ਲਾਟ ਦੇ ਉੱਤੇ ਪਤੰਗਾ ਜਿਵੇਂ ਨੇੜੇ ਜਾਏਗਾ ਉਹਨੇ ਸੜਨਾ ਹੀ ਹੈ। ਕਹਿੰਦੇ ਏਦਾਂ ਸਤਿਗੁਰਾਂ ਵੱਲ ਚੜ ਕੇ ਆਇਆ ਜਿਵੇਂ ਪਤੰਗਾ ਦੀਵੇ ਵੱਲ ਆਉਂਦਾ ਹੈ।
ਕਰੇ ਬਿਨਾਸ਼ਨ ਆਪਣੇ ਅੰਗ,
ਪਤੰਗਾ ਦੀਵੇ ਦੇ ਕੋਲ ਜਾ ਕੇ ਆਪਣਾ ਆਪ ਹੀ ਨਾਸ ਕਰ ਲੈਂਦਾ, ਆਪਣੇ ਆਪ ਨੂੰ ਹੀ ਸਾੜ ਲੈਂਦਾ। ਏਦਾਂ ਆਪਣਾ ਵਿਨਾਸ਼ ਕਰਨ ਵਾਸਤੇ ਚੰਦੂ ਦਾ ਲੜਕਾ ਕਰਮ ਚੰਦ ਸਤਿਗੁਰਾਂ ਵੱਲ ਵੱਧ ਕੇ ਆਇਆ।
ਮੂਰਖ ਜਾਏ ਨੇਰ ਤਬ ਠਾਨਾ,
ਸਤਿਗੁਰਾਂ ਦੇ ਕੋਲ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ।
ਸਤਿਗੁਰ ਬੋਲੇ ਬਨ ਸਾਵਧਾਨਾ,
ਹਰਗੋਬਿੰਦ ਸਾਹਿਬ ਕਹਿੰਦੇ ਕਰਮ ਚੰਦ ਸਾਵਧਾਨ ਹੋ ਜਾ, ਚੰਗੀ ਤਰ੍ਹਾਂ ਚੁਕੰਨਾ ਹੋ ਜਾ।
ਕਰ ਲਿਓ ਵਾਰ ਪ੍ਰਥਮ ਬਲ ਧਰ ਕੇ,
ਪਹਿਲਾਂ ਵਾਰ ਤੂੰ ਕਰ ਲੈ, ਅਸੀਂ ਨੀ ਵਾਰ ਕਰਦੇ ਪਹਿਲਾਂ, ਪਹਿਲਾਂ ਵਾਰ ਤੂੰ ਕਰ ਲੈ। ਕਹਿੰਦੇ ਸਾਵਧਾਨ ਹੋ ਜਾ, ਤੇ ਸਾਵਧਾਨ ਹੋ ਕੇ ਪਹਿਲਾਂ ਵਾਰ ਕਰ ਲੈ।
ਨਹੀਂ ਤਾਂ ਪਛਤਾਵੇ ਪਿੱਛੇ ਮਰ ਕੇ,
ਨਹੀਂ ਤਾਂ ਬਾਅਦ ਚ ਮਰ ਕੇ ਪਿੱਛੇ ਪਛਤਾਵਾ ਕਰੇਗਾ ਕਿ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਿਆ। ਕਹਿੰਦੇ ਕਰਮ ਚੰਦ ਪਹਿਲਾਂ ਵਾਰ ਕਰ, ਤੂੰ ਕਿਤੇ ਮੁੜ ਕੇ ਤੇਰੇ ਮਨ ਚ ਪਛਤਾਵਾ ਨਾ ਰਹਿ ਜੇ ਕਿ ਮੈਨੂੰ ਵਾਰ ਕਰਨ ਦਾ ਮੌਕਾ ਨੀ ਮਿਲਿਆ।
ਸੁਨਤ ਵਾਰ ਕੀ ਨਸ ਤਬ ਆਏ,
ਉਸ ਵਕਤ ਸੁਣ ਕੇ ਕਰਮ ਚੰਦ ਸਤਿਗੁਰਾਂ ਦੇ ਕੋਲ ਆਏ ਨੇ, ਮਹਾਰਾਜ ਜੀ ਤੇ ਵਾਰ ਕੀਤਾ।
ਸਿਰ ਕੋ ਕਿਦੋ ਸਿਕੰਦ ਤਕਾਏ,
ਮਹਾਰਾਜ ਜੀ ਦੇ ਸੀਸ ਵੱਲ ਵਾਰ ਕਰਨਾ ਚਾਹੁੰਦਾ ਤੇ ਮੋਢੇ ਵੱਲ ਵੇਖਦਾ ਹੈ।
ਖੜਗ ਚਲਾਇਓ ਗੁਰਿਆ ਵਲੋਕਾ,
ਇਹਨੇ ਆਪਣੀ ਤੇਗ ਦਾ ਵਾਰ ਗੁਰੂ ਹਰਗੋਬਿੰਦ ਸਾਹਿਬ ਤੇ ਕੀਤਾ, ਮਹਾਰਾਜ ਜੀ ਨੇ ਵੇਖਿਆ।
ਆਪਣ ਖੜਗ ਪਰ ਤਿਸ ਕੋ ਰੋਕਾ,
ਇਹਨੇ ਵਾਰ ਕੀਤਾ, ਮਹਾਰਾਜ ਜੀ ਨੇ ਆਪਣੀ ਤੇਗ ਦੇ ਉੱਤੇ ਦਾ ਵਾਰ ਰੋਕਿਆ ਹੈ।
ਰਿਸ ਤੇ ਬਲ ਤੇ ਤਿਨੇ ਪ੍ਰਹਾਰਾ,
ਬੜੇ ਰਿਸ ਤੇ ਬੜੇ ਜ਼ੋਰ ਦੇ ਨਾਲ ਇਹਨੇ ਵਾਰ ਕੀਤਾ ਸੀ।
ਵੱਜਿਓ ਖੜਗ ਪਰ ਖੜਗ ਕਰਾਰਾ,
ਤੇਗ ਦੇ ਉੱਤੇ ਤੇਗ ਵੱਜੀ, ਤੇਗ ਦੇ ਉੱਤੇ ਤੇਗ ਦਾ ਵਾਰ ਹੋਇਆ ਹੈ।
ਦੋਨੋ ਟੂਟ ਤਰਾ ਪਰ ਪਰੇ,
ਜਦੋਂ ਮਹਾਰਾਜ ਜੀ ਨੇ ਤੇਗ ਤੇ ਤੇਗ ਰੋਕੀ, ਸਤਿਗੁਰਾਂ ਦੀ ਤੇਗ ਵੀ ਟੁੱਟ ਗਈ ਤੇ ਕਰਮ ਚੰਦ ਦੀ ਤੇਗ ਵੀ ਟੁੱਟ ਗਈ। ਦੋਹਾਂ ਦੀਆਂ ਤੇਗਾਂ ਟੁੱਟ ਗਈਆਂ, ਮਹਾਰਾਜ ਜੀ ਦਾ ਵੀ ਤੇਗਾ ਟੁੱਟ ਗਿਆ ਤੇ ਕਰਮ ਚੰਦ ਦਾ ਤੇਗਾ ਵੀ ਟੁੱਟ ਗਿਆ।
ਦੋਨੋ ਮੁਸ਼ਟ ਰਹੇ ਕਰ ਤਰੇ,
ਕਿਰਪਾਨਾਂ ਦੇ ਮੁੱਠੇ ਹੱਥ ਚ ਰਹਿ ਗਏ, ਕਿਰਪਾਨਾਂ ਟੁੱਟ ਗਈਆਂ ਉਪਰੋਂ ਤੇ ਮੁੱਠੇ ਹੀ ਹੱਥਾਂ ਦੇ ਵਿੱਚ ਦੋਹਾਂ ਦੇ ਰਹਿ ਗਏ।
ਸਿੱਖ ਸ਼੍ਰੀ ਹਰਗੋਬਿੰਦ ਵਿਚਾਰੇ,
ਹਰਗੋਬਿੰਦ ਸਾਹਿਬ ਨੇ ਵਿਚਾਰ ਕੀਤੀ ਵੇਖ ਕੇ ਕਿ ਤੇਗ ਟੁੱਟ ਗਈ ਹੈ।
ਅਬ ਜਮ ਦਰ ਸੋ ਜੇ ਇਸ ਮਾਰੇ,
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਹੁਣ ਕਟਾਰ ਦੇ ਨਾਲ ਹੀ ਜੇ ਨੂੰ ਮਾਰੀਏ,
ਸ਼ਸਤਰ ਮੌਤ ਤੇ ਦੁਸ਼ਟ ਮਰੇ ਹੈ,
ਇਹ ਦੁਸ਼ਟ ਸ਼ਸਤਰ ਦੇ ਧਾਰਨ ਸ਼ਸਤਰ ਵੱਜਣ ਦੇ ਨਾਲ ਮਰੇਗਾ।
ਯਾ ਤੇ ਹਾਥਨ ਸਾਥ ਹਤੇ ਹੈ,
ਮਹਾਰਾਜ ਜੀ ਨੇ ਸੋਚਿਆ ਵੀ ਇਹਨੂੰ ਸ਼ਸਤਰ ਨਾਲ ਨੀ ਮਾਰਨਾ, ਜੇ ਪਾਪੀ ਬੰਦੇ ਨੂੰ ਸ਼ਸਤਰ ਨਾਲ ਮਾਰੀਏ ਨਾ ਤੇ ਉਹਦੀ ਮੁਕਤੀ ਹੋ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਪਾਪੀ ਆਦਮੀ ਸ਼ਸਤਰ ਨਾਲ ਇਹਨੂੰ ਨੀ ਮਾਰਨਾ।
ਪੇਪੀ ਖੜੇ ਹੋ ਨਿਰਾ ਯੁੱਧ ਰਹੇ ਹੋ,
ਸ਼ਸਤਰ ਤੋਂ ਬਿਨਾਂ ਹੀ ਖੜਾ ਤੇ ਅਸੀਂ ਵੀ ਸ਼ਸਤਰ ਤੋਂ ਬਿਨਾਂ ਖੜੇ ਹਾਂ, ਤੇਗ ਟੁੱਟ ਗਈ ਹੈ ਇਹਦੀ ਵੀ, ਸਾਡੀ ਵੀ ਤੇਗ ਟੁੱਟ ਗਈ ਹੈ।
ਹਤਨ ਸ਼ਸਤਰ ਨੇ ਆਛੋ ਲਏਓ,
ਇਹ ਵੀ ਗੱਲ ਚੰਗੀ ਨੀ, ਕਿਉਂਕਿ ਮਹਾਰਾਜ ਜੀ ਦੇ ਕਮਰ ਕੱਸੇ ਚ ਨਾ ਕਟਾਰ ਸੀ। ਮਹਾਰਾਜ ਜੀ ਕਹਿੰਦੇ ਇਹ ਕੱਲਾ ਨਿਹੱਥਾ ਖੜਿਆ, ਨਿਹੱਥੇ ਤੇ ਕਟਾਰ ਦਾ ਵਾਰ ਕਰਾਂਗੇ ਧਰਮ ਨਹੀਂ ਹੈ, ਨਿਹੱਥੇ ਦੇ ਉੱਤੇ ਸ਼ਸਤਰ ਦਾ ਵਾਰ ਕਰਨਾ ਇਹ ਚੰਗਾ ਨਹੀਂ ਹੈ, ਇਸ ਕਰਕੇ ਇਹ ਵੀ ਖਾਲੀ ਖੜਾ ਤੇ ਅਸੀਂ ਵੀ ਆਪਣੇ ਹੱਥਾਂ ਨਾਲ ਖਾਲੀ ਲੜੀਏ।
ਬਲ ਕਰ ਗਹੀ ਬਾਹੋ ਗੁਰ ਤਬੇ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਲ ਦੇ ਨਾਲ ਨੇ ਇਹਦੀ ਬਾਹ ਫੜ ਲਈ।
ਯਤਨ ਛੁਟਨ ਹਿਤ ਠਾਨਤ ਸਬੇ,
ਮਹਾਰਾਜ ਜੀ ਨੇ ਬਾਹ ਫੜ ਲਈ ਬਲ ਦੇ ਨਾਲ ਤੇ ਜਦੋਂ ਬਾਂਹ ਫੜੀਏ ਬੜਾ ਜ਼ੋਰ ਲਾਣ ਲੱਗਾ ਬਾਂਹ ਛੁਡਾਉਣ ਵਾਸਤੇ।
ਜਿਮ ਗੱਜ ਸੁੰਡ ਵਿਖੇ ਗਏ ਵਾਵੇ,
ਏਦਾਂ ਆਪਣਾ ਆਪ ਛੁਡਾਉਣਾ ਚਾਹੁੰਦਾ ਜਿਵੇਂ ਹਾਥੀ ਨੇ ਸੁੰਡ ਦੇ ਵਿੱਚ ਕਿਸੇ ਹਿਰਨ ਨੂੰ ਜਾਂ ਸਹੇ ਨੂੰ ਫੜਿਆ ਹੋਵੇ ਨਾ, ਸਹੇ ਨੂੰ ਸੁੰਡ ਚ ਫੜਿਆ ਹੋਵੇ ਤੇ ਸਹਾ ਕਿੱਥੇ ਛੁੜੀਵੇਗਾ ਸੁੰਡ ਚੋਂ। ਹਾਥੀ ਦੀ ਸੁੰਡ ਚ ਇੰਨੀ ਤਾਕਤ ਹੁੰਦੀ ਵੀ ਜੇ ਸ਼ੇਰ ਨੂੰ ਫੜ ਲਵੇ ਤੇ ਸ਼ੇਰ ਨੂੰ ਵੀ ਨੀ ਛੱਡਦਾ। ਕਹਿੰਦੇ ਜਿਵੇਂ ਸਯਾ ਫੜਿਆ ਹੋਵੇ ਨਾ ਸੁੰਡ ਦੇ ਵਿੱਚ ਹਾਥੀ ਨੇ,
ਬਹੁਰੇ ਅੰਗ ਨਿਜ ਸੱਸਾ ਛੁਡਾਵੇ,
ਜੋ ਸਯਾ ਆਪਣਾ ਆਪ ਹਾਥੀ ਦੀ ਸੁੰਡ ਚੋਂ ਛੁਡਾਉਣਾ ਚਾਹੇ ਕਦੇ ਨੀ ਛੁਡਾ ਸਕਦਾ,
ਜੋਰ ਮਰੋਰ ਤੋਰ ਕਰ ਰਹੇ ਹੋ,
ਏਦਾਂ ਇਹ ਵੀ ਆਪਣਾ ਪੂਰਾ ਜ਼ੋਰ ਲਾ ਰਿਹਾ,
ਮੋਚਨ ਹੱਥ ਨ ਕਿਉਂ ਹੂੰ ਲਏ ਹੋ,
ਸਤਿਗੁਰਾਂ ਦੇ ਹੱਥ ਚੋਂ ਆਪਣਾ ਹੱਥ ਛੁਡਾਉਣਾ ਚਾਹੁੰਦਾ ਪਰ ਮਹਾਰਾਜ ਜੀ ਦੇ ਹੱਥੋਂ ਹੱਥ ਕਿਵੇਂ ਛੁਡਾ ਸਕਦਾ,
ਦੁਤੀਏ ਹੱਥ ਤੇ ਓਜ ਦਿਖਾਵਤ,
ਆਪਣੇ ਦੂਜੇ ਹੱਥ ਨਾਲ ਓਜ ਲਾ ਕੇ ਨਾ ਹੱਥ ਨਾਲ ਹੱਥ ਫੜ ਕੇ ਮਹਾਰਾਜ ਜੀ ਦੇ ਹੱਥ ਨੂੰ ਪਰੇ ਕਰਕੇ ਖਚਾ ਕੇ ਛੁਡਾਉਣਾ ਚਾਹੁੰਦਾ ਹੈ,
ਸ਼ੇਰ ਅੰਕ ਜੋ ਮ੍ਰਿਗ ਉਤਲਾਵਤ,
ਜਿਵੇਂ ਬੱਬਰ ਸ਼ੇਰ ਦੇ ਮੂੰਹ ਵਿਚ ਹਿਰਨ ਦਾ ਹਿਰਨ ਤੜਫਦਾ ਹੈ ਨਾ, ਏਦਾਂ ਇਹਦੀ ਬਾਂਹ ਮਹਾਰਾਜ ਜੀ ਨੇ ਫੜੀ ਆ ਤੇ ਤੜਫ ਰਿਹਾ ਛੁਡਾਉਣ ਵਾਸਤੇ,
ਤਬ ਸਤ ਗੁਰ ਗਏ ਕਹਿ ਕਰ ਦਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾ ਸੱਜਾ ਹੱਥ ਪਕੜਿਆ ਹੈ,
ਅਲਪ ਪਾਰ ਲੱਖ ਕੀ ਨਹੀਂ ਉਠਾਏ,
ਨਾਲ ਹੀ ਦੂਜੀ ਬਾਂਹ ਫੜ ਲਈ ਮਹਾਰਾਜ ਜੀ ਨੇ, ਕਹਿੰਦੇ ਇਹਦਾ ਥੋੜਾ ਜਿਹਾ ਵਜਨ ਸਮਝ ਕੇ ਕਰਮ ਚੰਦ ਹੈ ਹੀ ਕੀ ਸੀ, ਸਤਿਗੁਰਾਂ ਦੇ ਸਾਹਮਣੇ ਮਹਾਰਾਜ ਜੀ ਨੇ ਉੱਪਰ ਨੂੰ ਤੋਲ ਕੇ ਚੁੱਕ ਦਿੱਤਾ,
ਕਰਿਓ ਪ੍ਰਮਾਵਨ ਕੇਤਕ ਫੇਰੇ,
ਮਹਾਰਾਜ ਜੀ ਨੇ ਫੜ ਕੇ ਨਾ ਬਾਹਾਂ ਤੋਂ ਉੱਤੇ ਚੁੱਕ ਕੇ ਨੂੰ ਘੁਮਾਇਆ, ਘੁਮਾ ਕੇ ਫੇਰਿਆ ਤੇ ਫੇਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਛਿੱਤ ਪਛਾਰ ਕਰ ਦੀਨਸ ਗੇਰੇ,
ਬੜੇ ਜ਼ੋਰ ਨਾਲ ਮਹਾਰਾਜ ਜੀ ਨੇ ਫੜ ਕੇ ਨਾ ਬਾਹਾਂ ਤੋਂ ਘੁਮਾਇਆ, ਤੇ ਘੁਮਾ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਾਹਾਂ ਤੋਂ ਫੜਿਆ ਤੇ ਜ਼ੋਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਮੀਨ ਤੇ ਪਟਕੀਰ ਕੇ ਮਾਰਿਆ,
ਫੂਟ ਗਏ ਉਹ ਸਿਰ ਚੂਰਨ ਅੰਗ, ਤਨ ਕੀ ਸੰਦ ਛੁੱਟੀ ਸਰਬੰਗ,
ਮਹਾਰਾਜ ਸੱਚੇ ਪਾਤਸ਼ਾਹ ਨੇ ਕਰਮ ਚੰਦ ਨੂੰ ਏਦਾਂ ਹੀ ਭਰਮਾ ਕੇ ਜ਼ੋਰ ਨਾਲ ਜ਼ਮੀਨ ਤੇ ਸੁੱਟਿਆ ਨਾ, ਜਦੋਂ ਇਹਦਾ ਸਿਰ ਮਿੱਝ ਖਿੰਡ ਗਈ ਉਸੇ ਵੇਲੇ ਕਰਮ ਚੰਦ ਦੇ ਪ੍ਰਾਣ ਸਰੀਰ ਚੋਂ ਨਿਕਲ ਗਏ, ਉਸੇ ਵਕਤ ਕਰਮ ਚੰਦ ਦੀ ਮੌਤ ਹੋ ਗਈ,
ਇਮ ਬਿਨਾਸ ਗਨ ਸ਼ਤਰੂ ਕਰਕੇ, ਪੁਨ ਚੋਂ ਦਿਸ਼ ਮੈਂ ਪਲੇ ਨਿਹਰ ਕੇ,
ਸਤਿਗੁਰਾਂ ਨੇ ਆਪਣੇ ਸਾਰੇ ਸ਼ਤਰੂਆਂ ਦਾ ਵਿਨਾਸ਼ ਕਰ ਦਿੱਤਾ, ਚਾਰੇ ਪਾਸੇ ਹੁਣ ਭਲੀ ਪ੍ਰਕਾਰ ਨਾਲ ਵੇਖਣ ਲੱਗੇ ਜੰਗ ਦਾ ਮਾਹੌਲ,
ਰਹਿਓ ਨਾ ਕੋਈ ਲਰਬੇ ਜੋਗ, ਹੁਤੇ ਜੀਅਤ ਕੁਛ ਪਾਗੇ ਲੋਗ,
ਸਤਿਗੁਰਾਂ ਨੇ ਵੇਖਿਆ ਵੀ ਕੋਈ ਲੜਨ ਜੋਗਾ ਨਹੀਂ ਰਿਹਾ, ਕਰਮ ਚੰਦ ਮਾਰਿਆ ਗਿਆ, ਰਤਨ ਚੰਦ ਮਾਰਿਆ ਗਿਆ, ਅਬਦੁਲ ਖਾਨ ਮਾਰਿਆ ਗਿਆ, ਮਹਾਰਾਜ ਜੀ ਵੇਖਿਆ ਵੀ ਕੋਈ ਲੜਨ ਜੋਗਾ ਨਹੀਂ ਰਿਹਾ, ਉਸ ਵਕਤ ਜਿਹੜੇ ਬਚੇ ਸਨ ਉਹ ਵੀ ਦੌੜ ਗਏ ਨੱਠ ਗਏ,
ਭਇਓ ਅੰਧੇਰਾ ਦ੍ਰਿਸ਼ਟ ਨਾ ਪਰੇ,
ਅੰਧੇਰਾ ਪੈ ਗਿਆ ਕੁਝ ਨਜ਼ਰ ਨਹੀਂ ਆਉਂਦਾ,
ਜੈ ਕੈ ਤੁਰਕ ਤਰਾਸ ਕੋ ਤਰੇ,
ਕਿੱਥੇ ਕਿੱਥੇ ਜਿਹੜੇ ਤੁਰਕ ਬਚੇ ਸੀ ਡਰੇ ਹੋਏ ਨੇ ਸਹਿਮੇ ਹੋਏ ਨੇ,
ਸੂਬਾ ਮਰਿਓ ਜਾਨ ਸਭ ਲੀਨੋ,
ਸਭ ਨੂੰ ਪਤਾ ਲੱਗ ਗਿਆ ਵੀ ਸੂਬਾ ਜਲੰਧਰ ਮਾਰਿਆ ਗਿਆ ਹੈ,
ਜੀਅਤ ਸ਼ੇਖ ਪਾਗੇ ਡਰ ਚੀਨੋ,
ਜਿਉਂਦੇ ਸੀ ਨੱਠ ਗਏ ਬਚ ਕੇ, ਕਹਿੰਦੇ ਹੁਣ ਜਾਨ ਬਚਾਈਏ ਅਬਦੁਲ ਖਾਨ ਤਾਂ ਮਾਰਿਆ ਗਿਆ,
ਸਨੇ ਸਨੇ ਕਾਇਰ ਜਬ ਭਾਗੇ,
ਕਾਇਰ ਸਾਰੇ ਨੱਠ ਗਏ ਭੱਜ ਗਏ,
ਵਿਦਿਆ ਦੇਖਤ ਨੈ ਰਿਪਿਆ ਗੇ,
ਭਾਈ ਵਿਧੀ ਚੰਦ ਨੇ ਵੇਖਿਆ ਵੀ ਹੁਣ ਦੁਸ਼ਮਣ ਸਾਹਮਣੇ ਖਲੋਤਾ ਨਜ਼ਰ ਨਹੀਂ ਆਉਂਦਾ,
ਗੁਰ ਸੁਧ ਹਿਤ ਪਾਛੇ ਕੋ ਮੁਰਿਓ,
ਭਾਈ ਵਿਧੀ ਚੰਦ ਜੀ ਵਾਪਸ ਆ ਗਏ ਗੁਰੂ ਸਾਹਿਬ ਵੱਲ ਪਾਸੇ ਮਹਾਰਾਜ ਜੀ ਵੱਲ ਵੱਧ ਕੇ ਆਏ,
ਸਨੇ ਸਨੇ ਆਵਤ ਹੈ ਤੁਰਿਓ,
ਮਹਾਰਾਜ ਜੀ ਵੱਲ ਸਹਿਜੇ ਸਹਿਜੇ ਤੁਰੇ ਆਉਂਦੇ ਭਾਈ ਵਿਧੀ ਚੰਦ ਜੀ,
ਕਿਤ ਸਤ ਗੁਰ ਸ਼੍ਰਮ ਕੋ ਕੁਛ ਠਾਨ,
ਗੁਰੂ ਸਾਹਿਬ ਜੀ ਕੁਝ ਥਕਾਵਟ ਮੰਨ ਰਹੇ ਸੀ ਕਿਉਂਕਿ ਤਿੰਨਾਂ ਨਾਲ ਲੜੇ ਨੇ, ਤਿੰਨਾਂ ਨੂੰ ਮਾਰਿਆ ਲੜ ਕੇ, ਉਹ ਸਤਿਗੁਰੂ ਜੀ ਕੁਝ ਥੱਕੇ ਹੋਏ ਮਹਿਸੂਸ ਹੋਏ ਮਹਾਰਾਜ ਜੀ,
ਬੈਠ ਗਏ ਤਿਸ ਹੀਰਣ ਥਾਨ,
ਲਾਗੇ ਜੰਗ ਦੇ ਮੈਦਾਨ ਚ ਥੋੜਾ ਜਿਹਾ ਉੱਚਾ ਥਾਂ ਸੀ, ਮਹਾਰਾਜ ਜੀ ਉੱਥੇ ਬਹਿ ਗਏ ਗੁਰੂ ਹਰਗੋਬਿੰਦ ਸਾਹਿਬ, ਕਿਉਂਕਿ ਹੁਣ ਜੰਗ ਫਤਿਹ ਹੋ ਚੁੱਕਾ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ,
ਤੀਨੋ ਮਰੇ ਨਿਕਟਈ ਪਰੇ, ਤਿੰਨ ਕੇ ਬੀਚ ਸਤ ਗੁਰੂ ਥਿਰੇ,
ਤਿੰਨੇ ਮਰੇ ਪਏ ਨੇ ਕਰਮ ਚੰਦ ਰਤਨ ਚੰਦ ਤੇ ਅਬਦੁਲ ਖਾਨ, ਨੇੜੇ ਹੀ ਪਏ ਤੇ ਵਿਚਕਾਰ ਉੱਚਾ ਥਾਂ ਸੀ, ਮਹਾਰਾਜ ਜੀ ਉੱਤੇ ਬੈਠੇ ਹੋਏ ਤਿੰਨਾਂ ਨੂੰ ਮਾਰ ਕੇ, ਵਿਚਕਾਰ ਗੁਰੂ ਸਾਹਿਬ ਜੀ ਆਪ ਬੈਠੇ ਹੋਏ ਨੇ,
ਅਵਨੀ ਅਗਨ ਮੈਂ ਤੁਮ ਬਿਸਤਾਰਾ।
ਕਹਿੰਦੇ ਨੂੰ ਸਾਰੇ ਪਾਸੇ ਹਨੇਰਾ ਵਚ ਹਨੇਰਾ ਪਸਰ ਗਿਆ,
ਨਹੀਂ ਨਿਕਟਈ ਪਰੇ ਨਿਆਰਾ,
ਕੁਝ ਵੀ ਨੇੜੇ ਨਜ਼ਰ ਨਹੀਂ ਆ ਰਿਹਾ।
ਚਲਨ ਤੁਪੰਗ ਸਕਲ ਹਟ ਰਹੀ,
ਬੰਦੂਕਾਂ ਚਲਣੀਆਂ ਬੰਦ ਹੋ ਗਈਆਂ।
ਤੁਰਕ ਤਰਾਸ ਕਰ ਬੋਲਤ ਨਹੀਂ,
ਜਿਹੜੇ ਤੁਰਕ ਜੀਵਦੇ ਸੀ ਨਾ ਡਰਦੇ ਮਾਰੇ ਨੀ ਬੋਲਦੇ ਵੀ ਕਿਤੇ ਸਾਡੀ ਆਵਾਜ਼ ਸੁਣ ਕੇ ਸਾਨੂੰ ਕੋਈ ਮਾਰ ਨਾ ਦੇਵੇ।
ਹਟੇ ਸਕਲ ਨਿਜ ਨਿਜ ਪਸਚਾਤੇ,
ਸਭ ਆਪੋ ਆਪਣਿਆਂ ਪੈਰਾਂ ਤੇ ਪਿੱਛੇ ਨੂੰ ਹਟ ਕੇ ਮੁੜ ਗਏ।
ਰੋਰਾ ਮਚਤ ਪਇਓ ਸਭ ਸ਼ਾਂਤ,
ਪਹਿਲਾਂ ਮਾਰ ਲੋ ਮਚਾ ਦਿਓ, ਕਹਿੰਦੇ ਉਹ ਰੋਲਾ ਸ਼ਾਂਤ ਹੋ ਗਿਆ, ਐਨ ਠੰਡ ਵਰਤ ਗਈ, ਸ਼ਾਂਤੀ ਵਰਤ ਗਈ ਹੈ।
ਜਾਣਿਓ ਪਰੇ ਨਹੀਂ ਕਿਤ ਕੋਏ,
ਪਤਾ ਨੀ ਲੱਗਦਾ ਵੀ ਕੋਈ ਹੈ ਵੀ ਕਿ ਨਹੀਂ, ਇੱਥੇ ਇੰਨੀ ਸ਼ਾਂਤੀ ਮਚ ਗਈ ਸਾਰੇ ਪਾਸੇ।
ਦੂਰ ਦੂਰ ਲੋ ਹਟ ਫਿਰ ਹੋਏ,
ਜਿੰਨੇ ਤੁਰਕ ਸੀ ਸਾਰੇ ਹਟ ਕੇ ਦੂਰ ਦੂਰ ਚਲੇ ਗਏ, ਕੋਈ ਨੇੜੇ ਨੀ ਰਿਹਾ। ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੂਸਰਾ ਜੰਗ ਸ੍ਰੀ ਹਰਗੋਬਿੰਦਪੁਰੇ ਦਾ ਫਤਿਹ ਕੀਤਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜੰਗ ਜਿੱਤੀ ਹੈ, ਔਰ ਜਿਹੜੇ ਸਿੱਖ ਸਤਿਗੁਰਾਂ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਸਤਿਗੁਰੂ ਜੀ ਕਰ ਰਹੇ ਨੇ।